ਨਿਰੰਕਾਰ ਦਾ ਰੂਪ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਪਾਰ ਕਿਰਪਾ ਦਾ ਸਦਕਾ ਬਿਰਤੀਆਂ ਨੂੰ ਇਕਾਗਰ ਕਰੀਏ। ਇਹ ਸਭ ਤੋਂ ਵੱਡਾ ਕਠਿਨ ਕਾਰਜ ਹੈ। ਹਰ ਹੈ ਖਾਂਡ ਰੇਤ ਮੈਂ ਵਿਖਰੀ, ਹਸਤੀ ਚੁਣੀ ਨਾ ਜਾਏ, ਕਹੋ ਕਬੀਰ ਗੁਰ ਭਲੀ ਵਜਾਈ, ਕੀਤੀ ਹੋਏ ਕਹਿ ਖਾਏ। ਜਿਵੇਂ ਕਿਸੇ ਕੋਲੋਂ ਖੰਡ ਭਾਈ ਰੇਤੇ ਚ ਡੁੱਲ ਜਾਵੇ, ਉਹਨੂੰ ਚੁਣਨਾ ਬਹੁਤ ਔਖਾ, ਹੱਥਾਂ ਦੇ ਨਾਲ ਤਾਂ ਚੁਣੀ ਨਹੀਂ ਜਾਂਦੀ। ਕਬੀਰ ਸਾਹਿਬ ਜੀ ਕਹਿੰਦੇ ਇੱਕੋ ਹੀ ਤਰੀਕਾ ਹੈ, ਕੀੜੀ ਬਣ ਜਾਵੇ। ਕੀੜੀ ਫਟਾਫਟ ਮੂੰਹ ਦੇ ਨਾਲ ਦਾਣਿਆਂ ਨੂੰ ਚੁਗ ਲੈਂਦੀ ਹੈ। ਹੁਣ ਹਾਥੀ ਬਣ ਨੂੰ ਹਰੇਕ ਦਾ ਜੀ ਕਰਦਾ, ਵੱਡਾ ਛੋਟਾ ਬਣ ਨੂੰ ਕਿਹਦਾ ਜੀ ਕਰਦਾ ਹੈ? ਇਸੇ ਤਰ੍ਹਾਂ ਸਤ ਸੰਗਤ ਜੀ, ਜਿਵੇਂ ਰੇਤੇ ਵਿੱਚੋਂ ਖੰਡ ਚੁਣਨੀ ਬਹੁਤ ਔਖੀ ਹੈ, ਜਿਹੜੀ ਬਿਰਤੀ 24 ਘੰਟੇ ਪਦਾਰਥਾਂ ਚ ਫਸੀ ਹੋਈ ਹੈ ਆਪਣੀ, ਇਧਰ ਉਧਰ ਗੱਲਾਂ ਬਾਤਾਂ ਚ ਅਖਬਾਰ ਪੜ੍ਹੇ, ਹੋਰ ਗੱਲਾਂ ਬਾਤਾਂ ਸੁਣੀਆਂ, ਪਰਿਵਾਰ ਦੇ ਦੁੱਖ ਦੁੱਖ ਸੁਣੇ, ਉਹ ਬਿਰਤੀ ਉਧਰੋਂ ਕੱਢ ਕੇ ਇਸ ਸ਼ਬਦ ਚ ਲਾਉਣੀ ਆ ਆਪਾਂ, ਬਹੁਤ ਹੀ ਔਖਾ ਹੈ। ਔਖਾ ਕੰਮ ਕਰਨਾ ਹੋਵੇ ਤਾਂ ਦੂਸਰੀ ਦੀ ਓਟ ਵੀ ਲਈ ਦੀ ਹੈ, ਓਟ ਆਪਾਂ ਭਾਈ ਸਤਿਗੁਰੂ ਨਾਨਕ ਦੇਵ ਜੀ ਦੀ ਲਈ ਹੈ। ਇਹ ਸੱਚੇ ਪਾਤਸ਼ਾਹ, ਆ ਜਿਹੜੀ ਸਾਡੀ ਬਿਰਤੀ ਹੈ ਪਦਾਰਥਾਕਾਰ ਹੋ ਰਹੀ ਹੈ, ਹਰ ਵੇਲੇ ਪ੍ਰਵਿਰਤੀ ਚ ਫਸੀ ਹੋਈ ਹੈ। ਜਦੋਂ ਅਸੀਂ ਸੰਗਤ ਚ ਆਉਂਦੇ ਹਾਂ ਫੇਰ ਵੀ ਫੁਰਨੇ ਕਰਦੀ ਰਹਿੰਦੀ ਹੈ, ਕਿਰਪਾ ਕਰਿਓ ਮਹਾਰਾਜ। ਜਿਵੇਂ ਕਮਜ਼ੋਰ ਆਦਮੀ ਕਹਿੰਦਾ ਮੇਰੀ ਬਾਂਹ ਫਣੀ ਮੈਂ ਪੌੜੀ ਚੜ੍ਹਨਾ, ਇਉਂ ਮਹਾਰਾਜ ਸਾਡੀ ਬਿਰਤੀ ਰੂਪੀ ਭੁਜਾ ਫੜ ਕੇ ਸ਼ਬਦ ਨਾਲ ਜੋੜ ਦਿਓ। ਜਦ ਪੌੜੀ ਚੜਾ ਦਈਏ ਕਮਜ਼ੋਰ ਬੰਦੇ, ਕਹਿੰਦਾ ਹੁਣ ਮੈਂ ਸੰਭਲ ਗਿਆ, ਫਿਕਰ ਨਾ ਕਰ ਬਈ, ਤੇਰਾ ਧੰਨਵਾਦ ਹੈ। ਜਦੋਂ ਬਿਰਤੀ ਸ਼ਬਦ ਨਾਲ ਜੁੜ ਜਾਵੇਗੀ ਸਤ ਸੰਗਤ ਜੀ, ਫਿਰ ਇਹਨੇ ਆਪ ਹੀ ਨਹੀਂ ਉਖੜਨਾ। ਕਿਉਂ? ਰਸ ਆਊਗਾ। ਜੇ ਅੱਜ ਨਹੀਂ ਆਊ ਭੜਕੇ ਆਊ, ਭੜਕੇ ਨਹੀਂ ਆਊ ਪਰਸੋਂ ਆਊ, ਕਦੇ ਤਾਂ ਸਤ ਨਹੀਂ ਆਊਗਾ ਜੀ। ਜਿਵੇਂ ਸੋ ਬੰਦੇ ਨੂੰ ਮਾਇਆ ਦਾ ਰਸ ਹੈ, ਉਹ ਰਜਾਈ ਚ ਸੁੱਤਾ ਪਿਆ ਵੀ ਜਾਗਦਾ ਵੀ ਹਰ ਵੇਲੇ ਧਿਆਨ ਮਾਇਆ ਦਾ ਰਸ ਮਾਣਦਾ ਰਹਿੰਦਾ, ਇੰਨੀ ਹੋ ਗਈ ਧਨ ਧਰਤੀ ਵਿੱਚ ਦੱਬੀ ਹੈ, ਮਸਤਕ ਪ੍ਰਵਾਨ ਹੈ। ਧਨ ਧਰਤੀ ਚ ਬੁੜੇ ਦਾ ਦੱਬਿਆ ਹੁੰਦਾ, ਮੱਥੇ ਤੋਂ ਪਤਾ ਲੱਗ ਜਾਂਦਾ ਵੀ ਹੈਗਾ ਇਹਦੇ ਕੋਲੇ। ਊ ਕਹੀ ਜਾਊ ਘਰਦਿਆਂ ਨੇ ਸਭ ਕੋਲ ਖੋਲਿਆ, ਮੇਰੇ ਕੋਲ ਤਾਂ ਕੁਝ ਨਹੀਂ, ਮੇਰੇ ਕੋਲ ਕੁਝ ਨਹੀਂ, ਉਹ ਮੱਥੇ ਤੋਂ ਪਤਾ ਲੱਗ ਜਾਂਦਾ ਵੀ ਅੱਡ ਲਈ ਬੈਠਾ ਕੋਈ ਹੈ। ਇਸੇ ਤਰ੍ਹਾਂ ਸਤ ਸੰਗਤ ਜੀ, ਜਦੋਂ ਰਸ ਆਉਣ ਲੱਗ ਜਾਵੇ ਫਿਰ ਇਹ ਆਪ ਹੀ ਬਿਰਤੀ ਉਖੜਦੀ ਨਹੀਂ ਹੈ। ਉਹ ਰਸ ਜਿਹੜਾ ਗੁਰਬਾਣੀ ਦਾ ਹੈ, ਇਹ ਭਾਈ ਆਪਣੇ ਜਨਮਾਂ ਜਨਮਾਂ ਦੇ ਪਾਪਾਂ ਦੀ ਮੈਲ ਧੋ ਕੇ ਸੁੱਖ ਦੇ ਸਮੁੰਦਰ ਵਾਹਿਗੁਰੂ ਵਿੱਚ ਮੇਲ ਦਿੰਦਾ ਹੈ। ਇਹ ਪ੍ਰਯੋਜਨ ਹੈ ਆਪਾਂ ਇੱਥੇ ਹੁਣ ਜੋ ਆ ਕੇ ਬੈਠੇ ਹਾਂ। ਸੋ ਆਓ ਸਤਿਗੁਰੂ ਜੀ ਦੀ ਓਟ ਲਈਏ, ਕਬੀਰ ਸਾਹਿਬ ਜੀ ਦੀ ਬਾਣੀ। ਆਸਾ ਰਾਗ ਦੇ ਅੰਦਰ ਅਨੰਤ ਤਰ੍ਹਾਂ ਦੇ ਸ਼ਬਦ ਹਨ। ਕਿਉਂ? ਭਾਰਤ ਵਰਸ਼ ਵਿੱਚ ਸਭ ਨੂੰ ਪਤਾ ਹੈ ਕਿ ਵਿਦਿਆ ਦਾ ਗੜ੍ਹ ਕਾਂਸ਼ੀ ਸੀ, ਹੁਣ ਵੀ ਉਹੀ ਹੈ। ਉਸ ਕਾਂਸ਼ੀ ਦੇ ਮੁਕਾਬਲੇ ਤੇ ਸਿੱਖ ਹੌਕਾ ਨਾ ਰਹਿਣ ਕਿ ਸਾਤੋਂ ਦਰੇਡੇ ਅਸੀਂ ਵਿਦਿਆ ਤੋਂ ਖੁੰਝੇ ਨਾ ਰਹਿ ਜਾਈਏ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਗੁਰੂ ਕੀ ਕਾਂਸ਼ੀ ਰਚ ਦਿੱਤੀ। ਰਚੀ ਵੀ ਕਿੱਥੇ? ਜਿੱਥੇ ਵੱਡੇ ਵੱਡੇ ਬਾਰ ਬਰੋਲੇ ਹਨੇਰੀਆਂ ਝੱਖੜ ਆਉਂਦੇ ਸੀ, ਪਾਣੀ ਦੀ ਬੂੰਦ ਨਹੀਂ ਸੀ ਦਿਸਦੀ, ਜੰਡ ਕਰੀਰਾਂ ਤੋਂ ਬਿਨਾਂ ਕੁਝ ਦਿਸਦਾ ਨਹੀਂ ਸੀ, ਬਾਜਰੇ ਖਾਂਦੇ ਲੋਕ ਕਣਕ ਨਹੀਂ ਸੀ ਨਸੀਬ, ਕੋਈ ਚਾਰ ਚੌਲਾਂ ਦੀ ਖੇਤੀ ਨਹੀਂ ਸੀ, ਸਰਸਬਜ ਇਲਾਕਾ ਨਹੀਂ ਸੀ। ਉਸ ਇਲਾਕੇ ਨੂੰ ਸਰਸਬਜ ਬਣਾ ਕੇ ਆਪਨੇ ਕਿਹਾ ਹੇ ਗੁਰਸਿੱਖੋ, ਇਹ ਸਾਡੀ ਗੁਰੂ ਕੀ ਕਲਸ਼ੀ ਹੈ। ਇੱਥੇ ਗੁਰੂ ਕੇ ਸਿੱਖ ਬੜੇ ਬੜੇ ਵਿਦਵਾਨ ਹੋਇਆ ਕਰਨਗੇ, ਜਿਹੜੇ ਕਾਂਸ਼ੀ ਦੇ ਵਿਦਵਾਨ ਵੀ ਨਮਸਕਾਰਾਂ ਕਰਿਆ ਕਰਨਗੇ ਵੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਆਪ ਜੈਸੇ ਗੁਰਸਿੱਖਾਂ ਵਰਗਾ ਕੋਈ ਵਿਦਵਾਨ ਨਹੀਂ ਹੈ। ਇਹ ਕੋਈ ਲਿਪੀ ਲੁਕੀ ਛਿਪੀ ਬਾਤ ਨਹੀਂ ਸਤ ਸੰਗਤ ਜੀ, ਆਪ ਜੀ ਦੇ ਪ੍ਰਤਾਪ ਨਾਲ ਖਲ ਸਿਰੇ ਧੁੰਮਾਂ ਪਾ ਦਿੱਤੀਆਂ, ਬੜੇ ਬੜੇ ਵਿਦਵਾਨ ਹੋਏ। ਬਾਬਾ ਦੀਪ ਸਿੰਘ ਜੀ ਜੈਸੇ, ਨਾਲੇ ਕੁਰਬਾਨੀਆਂ ਵੀ ਕੀਤੀਆਂ, ਸੂਰਮਤਾਈ ਦੇ ਵੀ ਗੁਣ, ਨਾਲੇ ਸਤ ਸੰਗਤ ਜੀ ਹੱਥੀ ਗੁਰੂ ਗ੍ਰੰਥ ਸਾਹਿਬ ਦੇ ਚਾਰ ਸਰੂਪ ਲਿਖ ਕੇ ਚੌਹਾਂ ਤਖਤਾਂ ਤੇ ਭੇਜੇ, ਆ ਵੀ ਕਰਨੀਆਂ ਕੀਤੀਆਂ, ਔਰ ਵਿਦਿਆ ਵੀ ਪੜ੍ਹਾਈ। ਨਹੀਂ ਤਾਂ ਜੇ ਕੋਈ ਵਿਦਵਾਨ ਹੈ ਤਾਂ ਸਾਧੂ ਰੂਪ ਹੈ, ਉਹ ਸੂਰਮਾ ਨਹੀਂ ਹੈ। ਜੇ ਕੋਈ ਸੂਰਮਾ ਹੈ ਤਾਂ ਉਹ ਸਾਧੂ ਨਹੀਂ ਬਣ ਗਿਆ, ਉਹ ਹਰ ਵੇਲੇ ਸ਼ਸਤਰਧਾਰੀ ਹੈ, ਵੀਰ ਰਸੀ ਰਹੇਗਾ। ਇਸ ਘਰ ਦੀ ਮਹਿਮਾ ਭਾਈ ਅਨੋਖੀ ਹੋਈ ਹੈ, ਇਸ ਕਰਕੇ ਗੁਰਸਿੱਖੋ ਉਸ ਕਾਸ਼ੀ ਦੇ ਵਿੱਚ ਜਿਹੜੀ ਭਾਰਤ ਵਰਸ਼ ਦੀ ਵਿਦਿਆ ਦਾ ਕੇਂਦਰ ਹੈ, ਉੱਥੇ ਇੱਕ ਮਤ ਨਹੀਂ। ਜਿੰਨੇ ਹਿੰਦੁਸਤਾਨ ਦੇ ਧਰਮ ਨੇ ਸਾਰਿਆਂ ਨੇ ਹੀ ਆਸ਼ਰਮ ਬਣਾਏ ਹੋਏ ਨੇ। ਸਭ ਦਾ ਹੀ ਸਤਸੰਗ ਜੀ ਕਬੀਰ ਸਾਹਿਬ ਦੇ ਨਾਲ ਵਾਹ ਪੈਂਦਾ ਸੀ। ਹਰ ਕੋਈ ਚਾਹੁੰਦਾ ਹੈ ਕਿ ਮੇਰੇ ਮਤ ਵਿੱਚ ਆ ਜਾਵੇ, ਉਹ ਕਹਿੰਦਾ ਉਹ ਮੇਰੇ ਮਤ ਚ ਆ ਜਾਵੇ। ਸੋ ਸਤਸੰਗਤ ਜੀ ਕਬੀਰ ਸਾਹਿਬ ਦੇ ਪਾਸ ਪ੍ਰੇਮੀ ਆਏ ਹੈ, ਕਹਿੰਦੇ ਜੀ ਜਿਤਨੇ ਆਪਣਾ ਸਾਧਨ ਕਰਦੇ ਹਾਂ, ਤਪੱਸਿਆ ਕਰਦੇ ਹਾਂ, ਯੋਗ ਸਾਧਨ ਕਰਦੇ ਹਾਂ, ਸੰਨਿਆਸੀ ਲੋਕ ਨੇ, ਹਰ ਵੇਲੇ ਬਰਕਤ ਰਹਿੰਦੇ ਨੇ, ਉਹਨਾਂ ਸਾਧਨਾਂ ਦੇ ਨਾਲ ਮੁਕਤੀ ਹੋ ਜੂਗੀ। ਕਬੀਰ ਸਾਹਿਬ ਜੀ ਸਤਸੰਗ ਜੀ ਜਿਤਨੇ ਭੇਖ ਨੇ ਸਾਰਿਆਂ ਦਾ ਵਰਣਨ ਇਸ ਸ਼ਬਦ ਵਿੱਚ ਕਰ ਰਹੇ ਹਨ, ਨਾਲ ਹੀ ਦੱਸ ਰਹੇ ਨੇ ਇਹ ਗੁਰਸਿੱਖੋ ਹੇ ਪ੍ਰੇਮੀਓ ਸਤਸੰਗੀਓ, ਨਾਮ ਦੀ ਮਹੱਤਤਾ ਹੈ। ਜੇ ਨਾਮ ਦਾ ਕਿਣਕਾ ਹੈ ਤਾਂ ਉਹਦਾ ਭਲਾ ਹੋਊ, ਜੇ ਨਹੀਂ ਨਾਮ ਦਾ ਕਿਣਕਾ ਕਿਸੇ ਧਰਮ ਦੇ ਵਿੱਚ ਤਾਂ ਉਹ ਫੋਕਾ ਹੀ ਆ ਧਰਮ। ਫਸਲ ਬਹੁਤ ਵੱਡੀ ਜੱਟ ਦੀ ਖੜੀ ਹੁੰਦੀ ਹੈ, ਜੇ ਸਿੱਟਿਆਂ ਚ ਦਾਣੇ ਨਾ ਹੋਣ ਤਾਂ ਕਹਿੰਦਾ ਵੀ ਕੁਛ ਨੀ, ਮੈਂ ਬੱਲੀ ਝਾੜ ਕੇ ਦੇਖੀ ਆ, ਹਵਾ ਨਿਕਲ ਗਈ ਵਿੱਚ ਦੀ, ਹੈ ਹੀ ਕੱਖ ਨਹੀਂ, ਬਸ ਤੂੜੀ ਹੋਈ ਪੱਲੇ ਪਊਗੀ। ਉਹਨ ਧਰਮਾਂ ਨੂੰ ਸਤਸੰਗ ਜੀ ਤੂੜੀ ਦੀ ਨਿਆਈ, ਪਰਾਲੀ ਦੀ ਨਿਆਈ ਸਮਝੋ, ਜਿਨ੍ਹਾਂ ਇੱਥੇ ਨਾਮ ਦਾ ਕਿਣਕਾ ਨਹੀਂ ਹੈ। ਸੋ ਆਪ ਜੀ ਸਤਸੰਗ ਜੀ ਜਿਸ ਪ੍ਰਕਾਰ ਉਪਦੇਸ਼ ਦੇ ਰਹੇ ਨੇ ਸਤਸੰਗੀਆਂ ਨੂੰ, ਉਹ ਆਪਾਂ ਵਿਚਾਰੀਏ ਸੁਣੋ।
ਆਸਾ ਜੋਗੀ ਜਤੀ ਤਪੀ ਸੰਨਿਆਸੀ।
ਆਪ ਜੀ ਕਹਿੰਦੇ ਹੇ ਪ੍ਰੇਮੀਓ, ਜੋਗੀ ਲੋਕ ਨੇ ਗੋਰਖ ਮਤ ਦੇ ਅਲੰਬੀ ਗੋਰਖਨਾਥ ਸੀ ਜਿਹੜਾ, ਉਹਨੇ 12 ਪੰਥ ਚਲਾਏ, ਸਤਸੰਗ ਵੱਡੇ ਵੱਡੇ ਰਾਜਿਆਂ ਨੂੰ ਚੇਲੇ ਬਣਾਇਆ। ਜਦੋਂ ਰਾਜੇ ਭਾਵਨਾ ਨਾਲ ਆ ਕੇ ਮੱਥਾ ਟੇਕਦੇ, ਉਹਨੇ ਸੋਚਣਾ ਵੀ ਮੁੜ ਕੇ ਨਾ ਚਲੇ ਜਾਣ ਕਿਤੇ, ਕੰਨ ਪਾੜੋ ਵੀ ਇਹਨਾਂ ਦੇ ਨਾਲ ਹੀ। ਸਤਸੰਗ ਜੀ ਕੰਨ ਪੜਵਾ ਦੇਣੇ, ਨਾਲੇ ਸਿਰ ਮੁੰਨ ਦੇਣਾ ਕਿ ਮੁੜ ਕੇ ਘਰ ਨਾ ਜਾਣ ਜੋਗੇ। ਕਹਿੰਦੇ ਕੰਨ ਪੜਵਾ ਕੇ ਜੋਗੀ ਬਣ ਗਿਆ, ਘਰ ਨੂੰ ਹੁਣ ਲਾਜ ਨਹੀਂ ਉਹਦੀ ਮੁੜਿਆ ਜਾਂਦਾ। ਕੰਨ ਪਾੜ ਪਾੜ ਕੇ ਭਰਥਰੀ ਵਰਗੇ, ਗੋਪੀ ਚੰਦ ਵਰਗੇ ਬੜੇ ਸਤਸੰਗ ਜੀ ਰਾਜੇ ਧਰਮਾਤਮਾ ਨੇ ਜੋਗੀ ਬਣਾਏ। 12 ਪੰਥ ਆਈ ਪੰਥ, ਕਨੀਫਾ ਪੰਥ, ਪਾਗਲ ਪੰਥ, ਇਹਦੇ 12 ਪੰਥ ਨੇ ਜੋਗੀਆਂ ਦੇ। ਫੇਰ ਪੁੱਛੋ 12.5 ਅੱਧਾ ਕੁ ਪੰਥ ਆ ਜਿਹੜੇ ਜੋਗੀ ਤਪ ਲੈ ਕੇ ਮੰਗਦੇ ਫਿਰਦੇ। ਇਹ ਕਾਨੀ ਪਾ ਤੋਂ ਚੱਲੇ, ਦੂਸਰੇ 12 ਪੰਥ ਗੋਰਖਨਾਥ ਤੋਂ ਚੱਲੇ। ਇਹਨਾਂ ਦਾ ਬੋਲਬਾਲਾ ਕਿਹਾ ਹਿੰਦੁਸਤਾਨ ਚ ਬੜਾ ਭਾਰੀ ਰਿਹਾ ਕਿਸੇ ਸਮੇਂ। ਐਵੇਂ ਨੀ ਕਿਹਾ ਗੁਰੂ ਨਾਨਕ ਦੇਵ ਜੀ ਨੇ, ਸਿੱਧ ਛਪ ਬੈਠੇ ਪਰਬਤੀ ਕੌਣ ਜਗਤ ਤੇ ਪਾਰ ਉਤਾਰਾ। ਉਹ ਸਿੱਧ ਜਿਹੜੇ ਮੁਖੀ ਸੀ ਸਿੱਧੀਆਂ ਵਾਲੇ, ਉਹ ਤਾਂ ਲੋਕ ਪਹਾੜਾਂ ਚ ਲਾ ਕੇ ਜਾ ਕੇ ਬੈਠ ਗਏ। ਆ ਜਗਤ ਤੋਂ ਜੀਵਾਂ ਦਾ ਪਾਰ ਉਤਾਰਾ ਕੌਣ ਕਰੇਗਾ। ਗੁਰੂ ਨਾਨਕ ਦੇਵ ਜੀ ਨੇ ਬਾਂਹ ਫੜੀ ਆ ਕੇ ਉਹਨਾਂ ਬਾਰੇ ਕਹਿੰਦੇ ਨੇ ਭਗਤ ਕਬੀਰ ਜੀ, ਕਹਿੰਦੇ ਭਾਈ ਜਿਹੜੇ ਜੋਗੀ ਹਨ, ਜੋਗੀ
ਜਤੀ ਤਪੀ ਸੰਨਿਆਸੀ,
ਜਤੀ ਸਤਸੰਗ ਛੇ ਜਤੀ ਮੰਨੇ ਨੇ, ਭੈਰੋਂ ਹੈ, ਦੱਤਾਤਰੇ ਹੈ, ਭੀਸ਼ਮ ਪਿਤਾਮਾ ਹੈ, ਲਛਮਣ ਹੈ, ਹਨੁਮਾਨ ਹੈ, ਇਹ ਸਤਸੰਗ ਜੀ ਛੇ ਜਤੀ ਮਾਇਆ ਕੇ ਬੰਦਾ, ਇਹ ਵੀ ਮਾਇਆ ਦੇ ਦਾਸ ਹਨ। ਜਤੀ ਕਹਾ ਲੈਣਾ, ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਬਖਾਣੇ, ਮਹਾਰਾਜ ਨੇ ਇਹ ਨਿਯਮ ਬੰਨ ਦਿੱਤਾ। ਸੋ ਜੋਗੀ ਜਤੀ ਤਪੀ, ਤਪੱਸਿਆ ਕਰਨ ਵਾਲੇ ਬੜੇ ਬੜੇ ਸਤਸੰਗੀ ਤਪੱਸੀ ਪੁੱਠੇ ਲਟਕਦੇ ਸਾਧਨ ਕਰਦੇ। ਜੋਗੀ ਜਤੀ ਤਪੀ
ਸੰਨਿਆਸੀ,
ਸੰਨਿਆਸੀ ਸਤਸੰਗੀ ਦੱਤਾਤਰੇ ਤੋਂ ਚੱਲੇ ਹਨ ਇਹਨਾਂ ਦੇ, ਗਿਰੀਪੁਰੀ ਪਰਬਤੀ ਭਾਰਤੀ, ਇਹ 10 ਮਤ ਨੇ ਸੰਨਿਆਸੀਆਂ ਦੇ। ਇਹ ਸਾਰੇ ਭੇਖਾਂ ਦਾ ਧਰਮਾਂ ਦਾ ਗੜ੍ਹ ਕਾਂਸੀ ਹੈ, ਜਿੱਥੇ ਸਤਸੰਗ ਜੀ ਬੜੇ ਵੱਡੇ ਡੇਰੇ ਔਰ ਅਖਾੜੇ ਹਨ। ਖਾਲਸਾ ਦੀ ਭੇਤੀ ਹੋਊ ਤਾਂ ਹੋਰ ਕੌਣ ਹੋਵੇਗਾ, ਸਾਰਿਆਂ ਦੇ ਭੇਤੀ ਹੋਣਾ ਚਾਹੀਏ। ਔਰ ਗੁਰਬਾਣੀ ਦੇ ਅੰਦਰ ਮਹਾਰਾਜ ਜੀ ਨੇ ਸਾਰੀ ਦੁਨੀਆਂ ਦੇ ਭੇਖਾਂ ਦਾ ਧਰਮਾਂ ਦਾ ਬੋਧ ਦਿੱਤਾ ਹੋਇਆ ਹੈ। ਕਮੀ ਸਾਡੇ ਵੱਲੋਂ ਆ ਵਿਚਾਰਨ ਦੀ। ਸਤ ਸੰਗਤ ਜੀ, ਸੰਨਿਆਸ ਇਹ ਜਿਹੜਾ ਦੱਤਾਤਰੇ ਸੀ, ਅਤਰੇ ਰਿਸ਼ੀ ਦਾ ਲੜਕਾ, ਅਣਸੂਆ ਇਹਦੇ ਵਰਗੀ ਮਾਤਾ ਘਰ ਘਰ ਨਹੀਂ ਹੋਣੀ ਜਿਹਨੇ ਸਤਸੰਗ ਜੀ ਇਸ ਨੂੰ ਜਨਮ ਦਿੱਤਾ ਹੈ। ਭਾਵੇਂ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਇਹਨਾਂ ਦੀਆਂ ਕੋਈ ਲਕਸ਼ਮੀ ਹੈ, ਕੋਈ ਸੁਰਸਤੀ ਹੈ, ਕੋਈ ਪਾਰਵਤੀ ਹੈ, ਇਹ ਸਤਸੰਗ ਜੀ ਸਾਰੀਆਂ ਥੱਲੇ ਸੁੱਟ ਦਿੱਤੀਆਂ ਸੀ। ਐਡਾ ਵੱਡਾ ਬਲ ਔਰ ਤਪ ਇਹ ਮਾਤਾ ਅਣਸੂਆ ਦਾ, ਬੜੇ ਭਾਰੀ ਪ੍ਰਸੰਗ ਆਉਂਦੇ ਹਨ। ਸੋ ਐਸੇ ਜਿਹੜੇ ਸੰਨਿਆਸੀ, ਗਰੀਬ, ਪੁਰੀ, ਪਰਬਤੀ, ਭਾਰਤੀ ਆਦਿਕ ਇਹ ਵੀ ਮਤ ਹਨ।
ਤੀਰਥ ਭਰਮਨਾ,
ਇਹਨਾਂ ਮਤਾਂ ਨੂੰ ਗ੍ਰਹਿਣ ਕਰਨੇ ਮਾਤਰ ਸੇ ਔਰ ਬਹੁਤੇ ਤੀਰਥਾਂ ਦੇ ਭਰਮਣ ਨਾਲ, ਯਾਤਰਾ ਕਰਨ ਨਾਲ,
ਲੁੰਜਤ ਮੁੰਜਤ ਮੋਨ ਜਟਾ ਤਰ,
ਆ ਲੁੰਜਤ ਆ ਗਏ ਜੈਨੀ, ਅਬ ਦੁੱਖ ਫਿਰ ਸੁੱਖ ਫਿਰ ਰਾਮ ਚਟਾਕਾ, ਐ ਕਹਿ ਕੇ ਸੌ ਸਵਾਲੀ ਢੇਰੀ ਕੋਲੇ ਲਾ ਗਿਆਣੀ, ਜਿਹਨੂੰ ਆਪਦਾ ਚੇਲਾ ਬਣਾਉਂਦੇ ਐ, ਸਿਰ ਨੰਗਾ ਕਰਕੇ ਕੱਲਾ ਕੱਲਾ ਵਾਲ ਪੱਟਦੇ ਐ, ਜਦ ਵਿੱਚੋਂ ਚੀਪ ਜੀ ਨਿਕਲਦੀ ਐ ਖੂਨ ਜਿਹਾ, ਫਿਰ ਸਵਾਹ ਨਾਲ ਚੁਟਕੀ ਲੈ ਲੈਂਦੇ ਐ। ਅੱਜ ਕੱਲ੍ਹ ਤਾਂ ਡਰਦੇ ਫਿਰ ਬਣਦੇ ਨੇ, ਇੰਨਾ ਦੁੱਖ ਆਉਣ ਝੱਲੇ ਸਾਰਾ ਸਿਰ ਮੁੰਨ ਲੈਂਦੇ, ਬੋਧੀ ਜੀ ਰਹਿ ਕੇ ਚਾਰ ਕਵਾਲ ਪੱਟ ਕੇ ਨਾਲ ਬਣਾ ਲੈਂਦੇ। ਇਹ ਲੁੰਜਤ ਜਿਹੜੇ ਜੈਨੀ ਲੋਕ ਹਨ, ਮੁੰਜਤ ਬ੍ਰਹਮਚਾਰੀ ਵਿਰਾਗੀ ਲੋਕ, ਜਿਹੜੇ ਮੁੰਜ ਦੀ ਤੈਰਾਗੀ ਰੱਖਦੇ ਹਨ, ਲੁੰਜਤ ਮੁੰਜਤ ਮੋਨੀ ਲੋਕ, ਸਤਸੰਗ ਜੀ ਬਹੁਤ ਸਾਰੇ ਮੋਨ ਰੱਖਦੇ ਨੇ,
ਜਟਾਧਾਰੀ
ਜਟਾ ਜੂਟ ਹਨ ਬਹੁਤ ਸਾਰ ਸਾਧ,
ਅੰਤ ਤਊ ਮਰਨਾ,
ਅੰਤ ਤਊ ਮਰਨਾ, ਭਾਈ ਇਹਨਾਂ ਸਾਰਿਆਂ ਨੇ ਜਦੋਂ ਅੰਤ ਆ ਗਿਆ ਨਾ ਦੇਹ ਦਾ, ਇਹਨਾਂ ਮਰਨਾ ਹੀ ਮਰਨਾ ਹੈ, ਇਹਨਾਂ ਨੂੰ ਕੋਈ ਬਚਾ ਨਹੀਂ ਸਕਦਾ ਹੈ। ਜਿਹੜਾ ਕਾਲ ਹੈ ਉਹ ਸਾਰਿਆਂ ਦੇ ਸਿਰ ਤੇ ਖੜਾ।
ਤਾਤੇ ਸੇਵੀਏ ਲੈ ਰਾਮਨਾ,
ਸਾਰੀ ਸੰਗਤ ਨੂੰ, ਪ੍ਰੇਮੀਆਂ ਨੂੰ ਕਬੀਰ ਸਾਹਿਬ ਜੀ ਕਹਿੰਦੇ ਆ, ਤਾਂ ਤੇ ਤਿਸ ਕਰਕੇ ਭਾਈ ਮੇਰੀ ਸਿੱਖਿਆ ਇਹ ਹੈ, ਸਾਧਨ ਕਰੋ ਚਾਹੇ ਨਾ ਕਰੋ, ਪਰ ਸੇਵੀਏ ਲੈ ਰਾਮਨਾ, ਉਹ ਪੂਰਨ ਪੁਰਖ ਵਾਹਿਗੁਰੂ ਹੈ, ਰਮਿਆ ਹੋਇਆ, ਉਹਦਾ ਜਿਹੜਾ ਨਾਮ ਹੈ ਉਹਦਾ ਸੇਵਨ ਕਰੋ, ਉਹਦੀ ਭਗਤੀ ਕਰੋ।
ਰਸਨਾ ਰਾਮ ਨਾਮ ਹਿਤ ਜਾ ਕੇ,
ਨਾਲ ਹੀ ਤੁਹਾਨੂੰ ਦੱਸ ਦਈਏ, ਮੌਤ ਕਰਨ ਵਾਲਾ ਜਮ ਹੈ, ਸਭ ਦੀ ਸੰਗੀ ਘੁੱਟੇਗਾ। ਰਸਨਾ ਰਾਮ ਨਾਮ ਹਿਤ ਜਾ ਕੇ, ਜਿਹਦੇ ਦਿਲ ਦਾ ਹਿੱਤ ਰਸਨਾ ਦੇ ਰਾਮ ਨਾਮ ਉਚਾਰਨ ਵਿੱਚ ਹੈ, ਕਦੇ ਜੀਵ ਨੂੰ ਵਿਹਲੀ ਨਹੀਂ ਰਹਿਣ ਦਿੰਦੇ ਕਿ ਤੂੰ ਸਵਾਦ ਚੱਕ ਚੱਕ ਕੇ ਥੱਕੀ ਨਹੀਂ ਉੜ ਤਾਈ, ਤੇਰੇ ਕੋਲ ਨਾਮ ਨਹੀਂ ਬੋਲਿਆ ਜਾਂਦਾ, ਵਾਹਿਗੁਰੂ ਨਹੀਂ ਬੋਲਿਆ ਜਾਂਦਾ, ਐ ਸਮਝਾਉਂਦੇ ਨੇ ਜਿਹੜੇ ਗੁਰਮੁਖ
ਹਿੱਤ ਜਾ ਕੇ,
ਜਿਨ੍ਹਾਂ ਦਾ ਹਿੱਤ ਹੈ ਮਨ ਵਿੱਚ ਰਸਨਾ ਨੂੰ ਪ੍ਰੇਰ ਕੇ ਰੱਖਦੇ ਆ, ਨਾਮ ਜਪਾਉਂ ਜਪਦੇ ਨੇ।
ਕਹਾ ਕਰੇ ਜਮਨਾ,
ਕਬੀਰ ਸਾਹਿਬ ਜੀ ਕਹਿੰਦੇ ਉਹ ਪ੍ਰੇਮੀਓ, ਕਹਾਂ ਕਰੇ ਜਮਨਾ, ਜਮ ਕੀ ਕਰੇਗਾ ਉਹਨਾਂ ਨੂੰ, ਜਮ ਨੇੜੇ ਨਹੀਂ ਆਵੇਗਾ। ਅਜਾ ਮਨ ਵਰਗਿਆਂ ਨੇ ਸਾਰੀ ਜ਼ਿੰਦਗੀ ਪਾਪ ਕੀਤੇ, ਬੇਸਵਾ ਦਾ ਰਮਨ ਕੀਤਾ, ਅੰਤ ਦਾ ਸਮਾਂ ਆਇਆ, ਪੁੱਤਰ ਹੇਤ ਨਾਰਾਇਣ ਕਹਿਓ, ਜਮ ਕੰਕਰ ਮਾਰ ਵਧਾਰੇ। ਹਿੱਤ ਪੁੱਤਰ ਨਾਲ ਸੀ, ਗ੍ਰਿਸ਼ਤੀਆਂ ਵਾਸਤੇ ਇਹ ਵੀ ਇੱਕ ਬੜੀ ਭਾਰੀ ਸਹੂਲਤ ਹੈ, ਬੱਚਿਆਂ ਦੇ ਨਾਮ ਪਰਮੇਸ਼ਰ ਦੇ ਨਾਮ ਤੇ ਰੱਖ ਲੈਂਦੇ ਨੇ, ਜਿਹੜਾ ਬਹੁਤਾ ਬੱਚੇ ਨਾਲ ਹੈ ਪਰ ਮੂੰਹੋਂ ਨਾਮ ਤਾਂ ਪਰਮੇਸ਼ਰ ਦਾ ਨਿਕਲਦਾ। ਸੰਗਤ ਦਾ ਪ੍ਰਤਾਪ ਬੜਾ ਭਾਰੀ ਹੈ, ਜੇ ਸਾਧੂ ਦੀ ਸੰਗਤ ਨਾ ਹੁੰਦੀ, ਵੇਦ ਪੜ੍ਹੇ ਹੋਏ, ਸ਼ਾਸਤਰ ਪੜ੍ਹੇ ਹੋਏ, ਅਜਾ ਮਨ ਦੇ ਕਿਸੇ ਕੰਮ ਨਾ ਆਏ। ਸਾਧੂ ਨੇ ਕੀ ਸਿੱਖਿਆ ਦਿੱਤੀ, ਕਹਿੰਦਾ ਅਜਾ ਮਲ ਤੂੰ ਵਿਦਵਾਨ ਆ, ਮੇਰੀ ਕੀ ਸੁਣਨੀ ਆ, ਤੈਂ ਵਿਦਵਾਨ ਹੰਕਾਰੀ ਹੁੰਦਾ ਹੈ, ਮੇਰੀ ਇੱਕ ਬੇਨਤੀ ਮੰਨ ਲਈ, ਆਪਦੇ ਪੁੱਤਰ ਦਾ ਨਾਮ ਨਰਾਇਣ ਰੱਖ ਲਈ ਬਸ। ਕਹਿੰਦਾ ਚੱਲ, ਸਾਧ ਨੇ ਕਿਹਾ ਨਾਂ ਤਾਂ ਰੱਖਣਾ ਹੀ ਹੈ, ਵੀ ਸੋਹਣਾ ਨਾਂ ਰੱਖ ਲੈਂਦੇ ਹਾਂ। ਜਦੋਂ ਸਤਸੰਗ ਜੀ ਅੰਤ ਦਾ ਸਮਾਂ ਆਇਆ, ਛਾਤੀ ਦੇ ਚੜੇ ਜੰਮ, ਦੇਖਦਾ ਕੋਈ ਰੱਖ ਕੇ ਨਹੀਂ, ਕਹਿੰਦਾ ਨਾਰਾਇਣ ਨੂੰ ਮੇਰੀ ਛਾਤੀ ਤੇ ਬਹਾਓ, ਨਾਰਾਇਣ ਨਾਰਾਇਣ। ਬਿਪਤਾ ਪਈ ਤੇ ਜਦੋਂ ਲੰਗਾ ਨਾਰਾਇਣ ਕਹਿਣ, ਗੁਰਬਾਣੀ ਚ ਗਵਾਹੀ ਹੈ ਮਹਾਰਾਜ ਕਹਿੰਦੇ, ਪੁੱਤਰ ਹਿੱਤ ਨਾਰਾਇਣ ਕਹਿਓ, ਪੁੱਤਰ ਦੇ ਹਿੱਤ ਕਰਕੇ ਨਾਰਾਇਣ ਕਿਹਾ ਬਹਾਨੇ ਨਾਲ। ਜਮ ਕੰਕਰ ਮਾਰ ਵਧਾਰੇ, ਪਰਮੇਸ਼ਰ ਨੇ ਆ ਕੇ ਜਮਾਂ ਨੂੰ ਦੂਰ ਕਰ ਦਿੱਤਾ ਸਤਸੰਗਤ ਜੀ, ਉਹਦੀ ਕਲਿਆਣ ਹੋ ਗਈ। ਕਹਾਂ ਕਰੇ ਜਮਨਾ ਰਸਨਾ ਰਾਮ ਨਾਮ ਹਿੱਤ ਜਾਗੈ, ਜਿਹਦੇ ਅੰਦਰ ਹਿੱਤ ਹੈ ਰਸਨਾ ਨੂੰ ਵਿਹਲੀ ਨਹੀਂ ਰਹਿਣ ਦਿੰਦਾ, ਕਿਰਤ ਕਰਦਾ ਵੀ ਇਹ ਤੋਂ ਰਾਮ ਨਾਮ ਵਾਹਿਗੁਰੂ ਵਾਹਿਗੁਰੂ ਕਹਾਉਂਦਾ ਹੈ। ਕਿਹਾ ਕਰੇ ਜਮਨਾ ਜਮ ਨੂੰ ਕੀ ਕਹੇ ਕਰੇਗਾ, ਕੁਝ ਵਿਗਾੜ ਨਹੀਂ ਸਕਦਾ।
ਰਹਾਓ ਆਗਮ ਨਿਗਮ ਜੋਤਕ ਜਾਨ ਹੈ।
ਹੋਰ ਦੱਸਦੇ ਨੇ ਪ੍ਰੇਮੀਓ, ਆਗਮਕ ਛੇ ਸ਼ਾਸਤਰ ਹਨ, ਸਾਖ ਨਿਆਏ ਪਤੰਜਲ ਵਸੇਖਕ ਪੂਰਨ ਵਾਸਾ ਉੱਤਰ ਵਾਸਾ, ਇਹ ਛੇ ਸ਼ਾਸਤਰ ਹਨ ਸਤ ਸੰਗਤ ਜੀ। ਇਹ ਛੇ ਸ਼ਾਸਤਰ ਦੇ ਨਿਗਮ ਚਾਰੇ ਵੇਦ ਆਗਮ ਨਿਗਮ
ਜੋਤਕ ਜਾਨ ਹੈ,
ਔਰ ਜੋਤਿਸ਼ ਦੇ ਸਮੁੰਦਰੀ ਕਾਦ ਗ੍ਰੰਥ ਹਨ, ਇਹਨਾਂ ਨੂੰ ਵੀ ਜਾਣ ਲਵੇ, ਇੰਨੀ ਵਿਦਿਆ ਜਾਣ ਲਵੇ।
ਬਹੁ ਬਹੁ ਵਿਆਹ ਕਰਨਾ,
ਬਹੁਤ ਤਰ੍ਹਾਂ ਕਰਕੇ ਵਿਆਹ ਕਰਨਾ, ਬੇਅੰਤ ਨੇ ਇੱਕ ਵਿਆਹ ਕਰਨ ਕੀ, ਇੱਕ ਮਾੜੀ ਜੀ ਵਿਆਹ ਕਰਨ, ਛੋਟੀ ਜੀ ਪੜ੍ਹ ਕੇ ਗੁਰਬਾਣੀ ਤੇ ਹਮਲੇ ਕਰੀ ਜਾਂਦੇ ਨੇ, ਕਹਿੰਦੇ ਇੱਥੇ ਆਏ ਇੱਥੇ ਔਂਕੜ ਹਟਾਓ ਸਿਆਰੀ ਹਟਾਓ। ਨੌ ਵਿਆਹ ਕਰਨਾ ਨੇ ਉਹ ਵੀ ਸਾਰੀਆਂ ਪੜ੍ਹ ਲਵੇ।
ਤੰਤਰ ਮੰਤਰ ਸਭ ਔਖਤ ਜਾਨ ਹੈ,
ਆ ਫਿਰ ਤੰਤਰ ਮੰਤਰ ਵੀ ਸਿੱਖ ਲਵੇ, ਵੈਦਿਕ ਵਿੱਚ ਪ੍ਰਵੇਸ਼ ਹੋ ਕਰ ਸਾਰੀਆਂ ਦਵਾਈਆਂ ਦਾ ਭੇਤੀ ਵੀ ਹੋ ਜਾਵੇ, ਜੜੀਆਂ ਬੂਟੀਆਂ ਦਾ
ਅੰਤ ਤਊ ਮਰਨਾ,
ਫੇਰ ਵੀ ਭਾਈ ਦਵਾਈ ਕੰਮ ਨਹੀਂ ਕਰੇਗੀ ਉੱਥੇ, ਅੰਤ ਤਊ ਮਰਨਾ, ਅੰਤ ਨੂੰ ਸਰੀਰ ਤਿਆਗਣਾ ਹੀ ਤਿਆਗਣਾ ਹੈ, ਇਹਦੇ ਚ ਰਹਿ ਨਹੀਂ ਸਕਦਾ। ਬੈਦਾਂ ਸੁਣਦਾ ਸੰਘ ਇਕੱਠਾ ਹੋਇਆ, ਔਖਦੇ ਆਏ ਰਾਸ ਵਿੱਚ ਆਪ ਖਲੋਇਆ, ਦਵਾਈ ਤਾਂ ਰਾਸ ਆਉਂਦੀ ਹੈ ਜੇ ਪਰਮੇਸ਼ਵਰ ਸੱਤਾ ਦੇਵੇ, ਨਹੀਂ ਦਵਾਈਆਂ ਪਈਆਂ ਹੀ ਰਹਿ ਜਾਂਦੀਆਂ ਸੀਸੀਆਂ ਚ।
ਰਾਜ ਭੋਗ ਹਰਿ ਛਤਰ ਸਿੰਘਾਸਨ,
ਹੋਰ ਦੱਸਦੇ ਆ ਭਾਈ, ਇਹ ਨਾ ਸਮਝੋ ਵੀ ਰਾਜੇ ਕਿਤੇ ਅਚਲ ਹਨ, ਉਹ ਵੀ ਡਰਦੇ ਨੇ ਥਰ ਥਰ ਕਰਕੇ ਮੌਤ ਤੋਂ। ਰਾਜ ਪ੍ਰਾਪਤ ਕਰਕੇ ਸਾਰੇ ਭੋਗ ਪਦਾਰਥ ਭੋਗਦਾ ਹੋਵੇ, ਮਿਲ ਜਾਣ, ਔਰ ਛਤਰ ਸਿੰਘਾਸਣਾਂ ਦੇ ਬੈਠ ਕੇ ਛਤਰ ਝੂਲਦੇ ਹੋਣ,
ਸੁੰਦਰ ਰਮਨਾ,
ਬੜੀਆਂ ਬੜੀਆਂ ਸੁੰਦਰ ਰਮਨਾ ਇਸਤਰੀਆਂ ਰਾਣੀਆਂ ਹੋਣ,
ਪਾਨਕ ਪੂਰ ਸੁਭਾਸਕ ਚੰਦਨ,
ਫਿਰ ਪਾਨ ਪਾਨਾਂ ਦੇ ਬੀੜੇ ਚਬਦੇ ਹੋਣ ਲੋਕ ਸੁਗੰਧੀ ਵਾਸਤੇ, ਨਾਲੇ ਕਪੂਰ ਦੇ ਟੋਟੇ ਬਣਾ ਕੇ ਮਾਲਾ ਹੱਥ ਪਾਈਆਂ ਹੋਣ ਗਣਾਂ ਦੇ ਵਿੱਚ, ਤੇ ਸੋਹਣੀ ਸ੍ਰੇਸ਼ਟ ਵਾਸ਼ਨਾ ਚੰਦਨ ਦੀ ਆਵੇ ਸਰੀਰ ਕੋਲੋਂ,
ਅੰਤ ਤੂੰ ਮਰਨਾ,
ਉਹਨਾਂ ਨੇ ਵੀ ਭਾਈ ਅੰਤ ਨੂੰ ਮਰਨਾ ਹੀ ਹੈ। ਉਹ ਦੇਹ ਲਾ ਲੋ ਸੁਗੰਧੀਆਂ ਜਿਹੜੀਆਂ ਲੱਗਣੀਆਂ, ਇਹ ਤਾਂ ਕਾਠ ਦੇ ਉੱਤੇ ਚੜ੍ਹਨੀ ਚੜ੍ਹਨੀ ਹੈ।
ਵੇਦ ਪੁਰਾਣ ਸਿਮਰਤ ਸਭ ਖੋਜੇ,
ਅਸੀਂ ਤਾਂ ਭਾਈ ਵੇਦਾਂ ਨੂੰ ਵੀ ਖੋਜਿਆ ਵਿਚਾਰਿਆ ਹੈ, 18 ਪੁਰਾਣ ਵੀ ਖੋਜੇ, 27 ਸਿਮਰਤੀਆਂ ਦੀ ਵੀ ਵਿਚਾਰ ਕੀਤੀ, ਨਿਰਣਾ ਕੀਤਾ,
ਕਹੂ ਨਾ ਉਬਰਨਾ,
ਕਿਸੇ ਸਾਧਨ ਨਾਲ ਬਚਣਾ ਨਹੀਂ ਹੋਇਆ ਮੌਤ ਤੋਂ ਹੈ, ਮੌਤ ਤੋਂ ਕੋਈ ਬਚਿਆ ਨਹੀਂ ਹੈ।
ਕਹੋ ਕਬੀਰ ਇਓ ਰਾਮ ਹੈ ਜੰਪੋ,
ਕਬੀਰ ਸਾਹਿਬ ਜੀ ਸ਼ਬਦ ਦੀ ਸਮਾਪਤੀ ਦੇ ਕਹਿੰਦੇ, ਇਓ ਸਾਡੀ ਭਾਈ ਰਾਏ ਆ ਜਿੰਨੇ ਸਤਸੰਗੀ ਤੁਸੀਂ ਆਏ ਹੋ, ਰਾਮ ਹੈ ਜੰਪੋ, ਪਰਮੇਸ਼ਰ ਦੇ ਨਾਮ ਨੂੰ ਜਪੋ।
ਮੇਟ ਜਨਮ ਮਰਨਾ,
ਫੇਰ ਤੁਸੀਂ ਜੰਮਣ ਮਰਨਾ ਮੇਟ ਸਕਦੇ ਹੋ, ਨਾਮ ਤੋਂ ਬਿਨਾਂ ਤੁਹਾਡਾ ਜੰਮਣ ਮਰਨਾ ਨਹੀਂ ਮਿਟਣਾ ਹੈ। ਇਉਂ ਸਤ ਸੰਗਤ ਜੀ ਇਹ ਸ਼ਬਦ ਦੇ ਅੰਦਰ ਦ੍ਰਿੜ ਸਿੱਖਿਆ ਦੇ ਦਿੱਤੀ ਕਿ ਨਾਮ ਤੋਂ ਬਿਨਾਂ ਕਤਈ ਵੀ ਛੁਟਕਾਰਾ ਨਹੀਂ ਹੈ। ਸੋ ਸਾਰਿਆਂ ਸਾਧਨਾ ਨਾਲੋਂ ਉੱਤਮ ਪਰਮੇਸ਼ਰ ਦਾ ਨਾਮ ਹੈ। ਇਹ ਪ੍ਰੇਮੀਓ ਤੁਸੀਂ ਪਰਮੇਸ਼ਰ ਦਾ ਨਾਮ ਜਪੋ, ਜਿਸ ਕਰਕੇ ਜੰਮਣ ਮਰਨ ਅੱਗੇ ਵਾਸਤੇ ਮਿਟ ਜਾਵੇਗਾ।
ਆਸਾ ਫੀਲਰ ਬਾਬੀ ਬਲਦ ਪਖਾਵਜ,
ਹੋਰ ਪ੍ਰੇਮੀ ਆਏ ਸਤ ਸੰਗਜੀ ਇੱਕ ਦਿਨ, ਕਹਿੰਦੇ ਕਬੀਰ ਸਾਹਿਬ ਜੀ ਵੀ ਆਹ ਜਿਹੜਾ ਸੰਸਾਰ ਜੀਂਦਾ ਹੈ ਇਹ ਸੱਤ ਹੈ ਕਿ ਅਸੱਤ ਹੈ, ਇਹ ਝੂਠਾ ਕਿ ਸੱਚਾ। ਕਬੀਰ ਸਾਹਿਬ ਜੀ ਕਹਿੰਦੇ ਭਾਈ ਜੇ ਤਾਂ ਕਹਿੰਦੀ ਇਹ ਝੂਠਾ ਤਾਂ ਤੁਸੀਂ ਫੇਰ ਨਹੀਂ ਮੰਨਣਾ, ਅਸੀਂ ਖਾਂਦੇ ਪੀਂਦੇ ਸਭ ਕੁਝ ਦਿਸਦਾ ਕੰਮ ਕਾਰ ਕਰਦੇ, ਤੁਸੀਂ ਝੂਠਾ ਹੀ ਦੱਸੀ ਜਾਂਦੇ ਹੋ। ਜੇ ਕਹਿ ਦੀਏ ਸੱਚਾ ਤਾਂ ਇੱਥੇ ਪੱਲੇ ਕੁਛ ਪੈਣ ਨੂੰ ਹੈ ਨਹੀਂ, ਜਾਂ ਪਦਾਰਥ ਸਾਨੂੰ ਛੱਡ ਜਾਣਗੇ ਜਾਂ ਅਸੀਂ ਇਹਨਾਂ ਨੂੰ ਛੱਡ ਜਾਵਾਂਗੇ, ਕਿਸੇ ਦਿਨ ਵਿਛੋੜਾ ਜ਼ਰੂਰ ਹੈ, ਦੁੱਖ ਰੂਪ ਹੈ। ਇਸ ਕਰਕੇ ਭਾਈ ਇਹ ਮਿੱਥਿਆ ਹੈ, ਅਣਹੋਇਆ ਪ੍ਰਤੀਤ ਹੋ ਰਿਹਾ, ਇੱਥੋਂ ਕਿਸੇ ਨੇ ਕੁਝ ਲਿਆ ਨਹੀਂ, ਇਹ ਅਸੱਤ ਝੂਠਾ ਹੀ ਹੈ। ਕਹਿੰਦੇ ਜੀ ਕਿਵੇਂ ਦਿਸ ਰਿਹਾ ਤਾਂ ਸਤ ਸੰਗਤ ਜੀ ਇਹ ਸ਼ਬਦ ਦੁਆਰਾ ਪਹਿਲੇ ਅਰਥ ਵਿੱਚ ਦੱਸ ਰਹੇ ਹਨ, ਬੰਸ ਕੋ ਪੂਤ ਵਿਆਹਨ ਚੱਲਿਆ ਸੋਨੇ ਮੰਡ ਪਛਾਏ। ਕਹਿੰਦੇ ਭਾਈ ਇੱਕ ਤੁਹਾਨੂੰ ਅਖਿਆਣ ਸੁਣਾਉਂਦੇ ਆ, ਬੰਸ ਕੋ ਪੂਤ ਵੀ ਆਹਨ ਚੱਲਿਆ ਸੋਹਣੇ ਮੰਡ ਵਿਛਾਏ ਬੰਸ ਕੋ ਪੂਤ ਬੰਝਿਆ ਦੇ ਪੁੱਤਰ ਨੂੰ ਕਹਿੰਦੇ ਨੇ। ਇਹ ਸਿਆਣੇ ਵਿਅਕਤੀ ਮਾਈ ਭਾਈ ਸਭ ਜਾਣਦੇ ਨੇ ਜਿਹੜੀ ਇਸਤਰੀ ਬੰਝ ਹੁੰਦੀ ਹੈ ਉਹਦੀ ਕੁੱਖ ਪ੍ਰਫੁੱਲਤ ਨਹੀਂ ਹੁੰਦੀ, ਬੱਚਾ ਬੱਚੀ ਕੋਈ ਹੁੰਦਾ ਨਹੀਂ ਹੈ। ਜੇ ਕੋਈ ਕਹਿਆ ਬੰਝਿਆ ਦਾ ਪੁੱਤਰ ਜਾਂਦਾ ਝੂਠ ਹੀ ਸਮਝਿਆ ਜਾਂਦਾ। ਕਬੀਰ ਸਾਹਿਬ ਜੀ ਕਹਿੰਦੇ ਭਾਈ ਬੰਝਿਆ ਦਾ ਪੁੱਤਰ ਸੀ, ਤਿੰਨੇ ਕਾਰ ਕਦੇ ਹੋਇਆ ਹੀ ਨਹੀਂ ਉਹਦੇ ਬਾਰੇ ਵਰਣਨ ਕਰ ਰਹੇ ਨੇ। ਬੰਝਿਆ ਦਾ ਪੁੱਤਰ ਕਹਿੰਦੇ ਜਵਾਨ ਹੋ ਗਿਆ, ਵਿਆਹੁਣ ਚੱਲਿਆ। ਜਦੋਂ ਵਿਆਹੁਣ ਚੱਲਿਆ ਕਿੱਥੇ ਚੱਲਿਆ? ਕਹਿੰਦੇ ਜੀ ਸੋਨੇ ਮੰਡਪ ਛਾਏ, ਆਕਾਸ਼ ਵਿੱਚ ਬੜੇ ਭਾਰੀ ਮੰਡਪ ਮਹਿਲ ਬਣੇ ਸੀ ਸੋਨੇ ਰੰਗੇ, ਉੱਥੇ ਨੂੰ ਚੱਲਿਆ। ਨਾ ਤਾਂ ਬੰਝਿਆ ਦਾ ਪੁੱਤਰ ਹੁੰਦਾ, ਨਾ ਹੀ ਸਰ ਸੰਗਤ ਜੀ ਆਕਾਸ਼ ਵਿੱਚ ਕੋਈ ਮਹਿਲ ਬਣਾ ਸਕਦਾ ਸੋਨੇ ਦੇ। ਇਹ ਹੁਣ ਉਹੀ ਬਾਤ ਦੱਸ ਰਹੇ ਨੇ। ਇਹਨੂੰ ਕਹਿੰਦੇ ਅਜਾਤਵਾਦ, ਵਿਦਵਾਨ ਲੋਕ ਜਿਹਨੇ ਕਦੇ ਗੱਲਾਂ ਹੈ ਲੇਕਿਨ ਕਰਨ ਨੂੰ ਪਰ ਹੱਥ ਆਉਣ ਨੂੰ ਇਹਦੇ ਚ ਕੁਛ ਨਹੀਂ। ਇਸ ਤਰ੍ਹਾਂ ਸੰਸਾਰ ਹੈ, ਸਾਰੇ ਪਰਚਦੇ ਹੈ, ਅੰਤ ਨੂੰ ਹੱਥ ਝਾੜ ਕੇ ਤੁਰਨਾ ਪੈਣਾ ਇੱਥੋਂ। ਕਹਿੰਦੇ ਆਕਾਸ਼ ਨੂੰ ਚੱਲਿਆ ਭਾਈ ਵਿਆਹੁਣ ਵਾਸਤੇ, ਜਦੋਂ ਵਿਆਹੁਣ ਨੂੰ ਤੁਰਿਆ ਕਹਿੰਦੇ ਫਿਰ ਹੁਣ ਵਿਆਹ ਇਕੱਲਾ ਤੁਰ ਜਾਂਦਾ ਹੈ, ਨਾਲ ਬਾਜਿਆਂ ਗਾਜਿਆਂ ਵਾਲੇ ਵੀ ਜਾਂਦੇ ਹੈ, ਨਾਲ ਫੇਰੇ ਕਰਾਉਣ ਵਾਲੇ ਪੁਰੋਧ ਪੁਰੂਧ ਵੀ ਜਾਂਦੇ ਆ, ਸਭ ਸਾਜੋ ਸਮਾਨ ਨਾਲ ਹੁੰਦਾ। ਉਹ ਖੇਡੇ ਸੀ ਤਾਂ ਦੱਸਦੇ ਨੇ ਫੀਲ
ਫੀਲ ਬਾਬੀ ਬਲਦ ਪਖਾਵਜ।
ਕਹਿੰਦੇ ਭਾਈ ਜਿਹੜੇ ਬਾਜੇ ਵਾਲੇ ਸੀ ਨਾ ਉਹਨਾਂ ਚ ਜਿਹੜਾ ਰਬਾਬ ਵਜਾਉਣ ਵਾਲਾ ਤਾਂ ਹਾਥੀ ਸੀ, ਬਲਦ ਸੀ ਇੱਕ ਨਾਲ ਉਹ ਜੋੜੀ ਵਜਾਉਂਦਾ ਸੀ। ਹਾਂਜੀ
ਕਊਆ ਤਾਲ ਵਜਾਵਾ,
ਤਾਂ ਨਾਲ ਸਾਥੀ ਬਣ ਗਿਆ ਬਾਜੇ ਵਾਲਿਆਂ ਦੇ, ਉਹ ਕੈਂਚੀਆਂ ਵਜਾਉਂਦਾ ਸੀ।
ਪਹਿਰ ਚੋਲਣਾ ਗਧਾ ਨਾਚਾ,
ਫਿਰ ਇਹਨਾਂ ਸਤਸੰਗਤ ਜੀ ਬਾਜੇ ਵਾਲਿਆਂ ਦੇ ਵਿੱਚ ਨੱਚਣ ਵਾਲਾ ਵੀ ਚਾਹੀਦਾ। ਕਹਿੰਦੇ ਗਧਾ ਨਾਲ ਖੁੱਲਿਆ ਹੋਇਆ ਸੀ ਇੱਕ, ਉਹ ਚੋਲਾ ਪਾ ਕੇ ਨਾ ਘਗਰੀ ਜੀ ਪਾ ਕੇ ਉਹ ਨੱਚਦਾ ਸੀ, ਉਹ ਸਾਜ ਵਜਾਉਂਦੇ ਸੀ, ਉਹ ਨੱਚਦਾ ਸੀ।
ਐਸਾ ਭਗਤ ਕਰਾਵਾ,
ਝੋਟਾ ਉਹਨਾਂ ਨਾਲ ਬੈਂਡ ਮਾਸਟਰ ਸੀ, ਸਾਰਿਆਂ ਨੂੰ ਕਹਿੰਦਾ ਸੀ ਵੀ ਤਾਲ ਚ ਰਹੋ, ਬੇਤਾਲਾ ਨਾ ਕੋਈ ਹੋਇਓ। ਕਿਉਂ? ਇਹ ਤਿੰਨ ਆਈਟਮਾਂ ਹੁੰਦੀਆਂ ਗਾਉਣ ਵਾਲਿਆਂ ਦੀਆਂ, ਗਾਇਨ ਬਾਦਤ ਨਿਰਤ, ਨਿਰਤਕਾਰੀ ਗਾਇਨ ਵਾਲਿਆਂ ਦੇ ਸਤਸੰਗਤ ਜੀ ਅਧੀਨ ਹੁੰਦਾ, ਬਾਦਤ ਬਾਜੇ ਵਾਲਾ, ਬਾਜੇ ਵਾਲੇ ਦੇ ਅਧੀਨ ਹੁੰਦਾ ਸਤਸੰਗ ਜੀ ਨਿਰਤਕਾਰੀ ਕਰਨ ਵਾਲਾ। ਸੋ ਇਸ ਤਰ੍ਹਾਂ ਦਾ ਬੈਂਡ ਬਾਜਾ ਸੀ ਜਿਹੜਾ ਬੰਝਿਆ ਦਾ ਪੁੱਤਰ ਚੱਲਿਆ ਵਿਆਹ ਕਰਾਉਣ।
ਰਾਜਾ ਰਾਮ ਕਕਰੀਆ ਬਰੇ ਪਕਾਏ,
ਨਾਲ ਇੱਕ ਹਲਵਾਈ ਲੈ ਲਿਆ, ਉਹਦਾ ਨਾਂ ਸੀ ਰਾਜਾ ਰਾਮ। ਰਾਹ ਵਿੱਚ ਜਾਣ ਨੂੰ ਕਹਿੰਦਾ ਠਹਿਰ ਜਾਓ ਬਈ, ਉਹਨੇ ਕੁਕੜੀਆਂ ਕਾਕਾਂ ਦੀਆਂ ਤੋੜ ਲਈਆਂ, ਉਹਦੇ ਸੋਹਣੇ ਸੋਹਣੇ ਪਤੌੜ ਬੜੇ ਪਵਾ ਪਕਾ ਕੇ ਚੁਕਾਉਣ ਲੱਗ ਗਿਆ ਸਾਰੀ ਜਨ ਨੂੰ।
ਕਹਿੰਦੇ ਭੂਜਨ ਹਾਰ ਖਾਏ,
ਪਰ ਕਬੀਰ ਸਾਹਿਬ ਜੀ ਕਹਿੰਦੇ ਕਿਸੇ ਸਮਝ ਵਾਲੇ ਨਹੀਂ ਖਾਧੇ ਭਾਈ, ਉਹ ਕਿਸੇ ਸਿਆਣੇ ਨਹੀਂ ਖਾਧੇ।
ਰਹਾਓ ਬੈਠ ਸਿੰਘ ਘਰ ਪਾਣ ਲਗਾਵਾ,
ਜਦ ਪਤਾ ਲੱਗਿਆ ਬੰਝਾ ਦਾ ਪੁੱਤਰ ਵਿਆਹੁਣ ਆ ਰਿਹਾ ਗਾਂ ਜੰਗਲ ਦੇ ਵਿੱਚ, ਕਹਿੰਦੇ ਸ਼ੇਰ ਸੀ ਉਹਨੂੰ ਪਤਾ ਲੱਗਿਆ, ਉਹਨੇ ਆਪਦੇ ਘੁਰਨੇ ਵਿੱਚ ਹੀ ਪਾਨਾਂ ਦੀ ਦੁਕਾਨ ਖੋਲ ਲਈ, ਬਈ ਸਾਰੀ ਜੰਗ ਜਨ ਨੂੰ ਮੈਂ ਪਾਨਾਂ ਦੇ ਬੀੜੇ ਦੇਵਾਂਗਾ, ਆ ਕੱਥ ਸੁਪਾਰੀ ਇਹ ਤਾਦ ਗੁਰਾ ਪਰ ਸਤ ਸੰਗਤ ਜੀ। ਗੁਰਮਤ ਨਹੀਂ ਕਹਿੰਦੀ, ਗੁਰੂ ਕਾ ਸਿੱਖ ਕਦੇ ਮੂੰਹ ਅਗਾਲੀ ਨਹੀਂ ਕਰਦਾ ਜਿਵੇਂ ਪਾਨ ਚੱਬਦੇ ਫਿਰਦੇ। ਮਹਾਰਾਜ ਕਹਿੰਦੇ ਪਾਨ ਸੁਪਾਰੀ ਖਾਧੀਆਂ ਮੁਕਬੀਰੀਆਂ ਲਾਈਆਂ, ਹਰ ਹਰ ਕਦੇ ਨਾ ਚੇਤੇ ਹੋ ਜਾਂ ਪਕੜ ਚਲਾਈਆਂ। ਜਿਹੜੀਆਂ ਰੂਹਾਂ ਭਾਈ ਆਪਣੀਆਂ ਦੇਹਾਂ ਦੇ ਅੰਦਰ ਇਹ ਚੀਜ਼ਾਂ ਨੂੰ ਚੱਬਣਗੇ, ਚਿੰਤਨ ਨਹੀਂ ਕਰਨਗੇ, ਜਮ ਉਹਨਾਂ ਨੂੰ ਪਕੜ ਕੇ ਤੋੜ ਲੈਣਗੇ, ਗੁਰਸਿੱਖ ਕਦੇ ਪਾਨ ਰਾਤ ਕਦੇ ਸਤਸੰਗ ਜੀ ਵੀਰੇ ਨਾ ਚੰਬੇ। ਸੋ ਇਹਨੇ ਜਨ ਬੰਝਿਆ ਦੇ ਪੁੱਤਰ ਦੀ ਜਨ ਸੀ ਉਹਦੇ ਵਾਸਤੇ ਸ਼ੇਰ ਨੇ ਕਹਿੰਦੇ ਦੁਕਾਨ ਖੋਲ ਲਈ ਉਹਨਾਂ ਨੂੰ ਪਾਨਾਂ ਦੇ ਬੀੜੇ ਦੇਣ ਵਾਸਤੇ। ਘੀਸ ਜਦ ਨੂੰ ਆ ਗਈ, ਘੀਸ ਸਤਸੰਗਤ ਜੀ ਚੂਹਿਆਂ ਵਰਗੀ ਹੁੰਦੀ ਹੈ, ਜਿਹਨੂੰ ਚਕਚੂੰਦਰ ਕਹਿੰਦੇ ਆ, ਸੂਕਣੀ ਜਿਹੀ, ਜੇ ਕਹਿੰਦੇ ਦੁੱਧ ਦੇ ਕੋਲ ਦੀ ਲੰਘ ਜੇ ਦੁੱਧ ਨਹੀਂ ਜੰਮਦਾ ਮਾਈਆਂ ਕਹਿੰਦੀਆਂ ਹੁੰਦੀਆਂ। ਉਹ ਕਹਿੰਦੀ ਲੱਡੂ ਲਿਆਉਣ ਲੱਗੀ, ਵਰਤਾਉਂਦੀ ਸੀ ਲੋਕ ਲੱਡੂ ਨਾਲ ਲੈ ਲਓ, ਜੇ ਬਹੁਤੇ ਤੁਹਾਨੂੰ ਹੋਰ ਕਿਸੇ ਵਸਤੂ ਮਿਠਾਸ ਦੀ ਲੋੜ ਹੈ।
ਘਰ ਘਰ ਮੁਸਰੀ ਮੰਗਲ ਗਾਵ ਹੈ,
ਫਿਰ ਉੱਥੇ ਰੌਣਕਾਂ ਵਾਸਤੇ ਘਰ ਘਰ ਮੁਸਰੀ ਚੂਹੀਆਂ ਆ ਗਈਆਂ ਟੋਲੀਆਂ ਬੰਨ ਕੇ, ਇਸਤਰੀਆਂ ਦੇ ਥੋਂ ਉਹ ਮੰਗਲਾਚਾਰ ਗਾਉਂਦੀਆਂ ਨੇ, ਵੰਝਿਆ ਦੇ ਪੁੱਤਰ ਦੇ ਵਿਆਹ ਦਾ ਗੀਤ ਗਾਉਂਦੀਆਂ,
ਕਛੂਆ ਸੰਖ ਵਜਾਵਾ,
ਉਹ ਫਿਰ ਜਦੋਂ ਫੇਰੇ ਹੁੰਦੇ ਆ ਸੰਖ ਪੂਰਿਆ ਜਾਂਦਾ, ਕੱਛੂ ਸੀ ਨਾਲ ਉਹਦੇ ਹੱਥ ਵਿੱਚ ਸੰਖ ਸੀ, ਉਹਦੇ ਕੋਲੇ ਫੜਿਆ ਹੋਇਆ, ਉਹ ਸੰਖ ਵਜਾਉਣ ਵਾਲਾ ਸੀ ਨਾਲ,
ਬੰਸ ਕੋ ਪੂਤ ਵਿਆਹਨ ਚੱਲਿਆ,
ਕਿਉਂ ਭਾਈ ਵੰਝਿਆ ਦਾ ਪੁੱਤਰ ਆਕਾਸ਼ ਵਿੱਚ ਮਹਿਲ ਨੇ ਉੱਥੇ ਵਿਆਹਣ ਚੱਲਿਆ ਹੈ,
ਸੋਏ ਨੇ ਮੰਡਪ ਛਾਏ,
ਬੜੇ ਸੁਨਹਿਰੀ ਮੰਡਪ ਮਹਿਲ ਉੱਥੇ ਛਾਏ ਹੋਏ ਨੇ ਆਕਾਸ਼ ਵਿੱਚ,
ਰੂਪ ਕੰਨਿਆ ਸੁੰਦਰ ਬੇਦੀ,
ਫਿਰ ਵਿਆਹ ਕਿਹਦੇ ਨਾਲ ਕਰਾਇਆ, ਕਹਿੰਦੇ ਸੋਹਣੇ ਰੂਪ ਵਾਲੀ ਵੰਝਿਆ ਦੀ ਹੋਈ ਧੀ ਸੀ, ਉਹਦੇ ਨਾਲ ਹੀ ਵਿਆਹ ਕਰਾਇਆ। ਸਾਰੀ ਦੁਨੀਆਂ ਦਾ ਜਿਹੜਾ ਸੁੰਦਰ ਰੂਪ ਹੈ ਨਾ, ਇਕੱਠਾ ਹੋ ਜਾਵੇ ਇੱਕ ਥਾਂ, ਇਹੀ ਜੀ ਲੜਕੀ ਸੀ ਜਿਹੜੀ ਉਹਦੇ ਨਾਲ ਵਿਆਹੀ।
ਸਸ ਸਿੰਘ ਗੁਣ ਗਾਏ,
ਫਿਰ ਉੱਥੇ ਸਤਸੰਗ ਅੱਗੇ ਫੇਰੇ ਹੁੰਦੇ ਹੁੰਦੇ ਦੋ ਪ੍ਰੋਹਤ ਇਕੱਠੇ ਹੁੰਦੇ ਸੀ, ਇੱਕ ਜਨ ਨਾਲ ਆਉਂਦਾ ਸੀ, ਇੱਕ ਧੀ ਵਾਲਿਆਂ ਦਾ ਪ੍ਰੋਹਤ ਹੁੰਦਾ ਸੀ, ਦੋਨੋਂ ਇਕੱਠੇ ਹੋ ਕੇ ਗੋਤਰਾਚਾਰ ਪੜ੍ਹਦੇ, ਕਿਉਂ ਘੱਟ ਕੋਈ ਨਹੀਂ ਸੀ ਕਹਾਉਂਦਾ। ਜਦੋਂ ਰਾਮ ਚੰਦਰ ਜੀ ਵਿਆਹੁਣ ਗਏ ਨੇ ਜਨਕਪੁਰੀ ਵਿੱਚ, ਇੱਧਰ ਤਾਂ ਵਿਸ਼ਿਸ਼ਟ ਜੀ ਗਏ ਪ੍ਰੋਹਤ ਬਣ ਕੇ, ਉਧਰ ਸਤਿਆਨੰਦ ਸੀ ਜਨਕਪੁਰੀ ਦਾ, ਸੀਤੇ ਦੇ ਸੀਤਾ ਦੇ ਮਾਪਿਆਂ ਦਾ ਸਤਸੰਗ ਜੀ ਪ੍ਰੋਹਤ, ਉਹ ਫਿਰ ਦੋਨਾਂ ਧਿਰਾਂ ਵੱਲੋਂ ਜਿਹੜੇ ਖਾਨਦਾਨ ਦੋਨੋਂ ਉਹਨਾਂ ਦੇ ਗੋਤਰਾਚਾਰ ਗਾਇਆ ਜਾਂਦਾ। ਉਹ ਕਹਿੰਦੇ ਵੀ ਇਹ ਵੀ ਘੱਟ ਨਹੀਂ ਹਨ, ਏਡਾ ਵੱਡਾ ਖਾਨਦਾਨ ਹੈ, ਇਹ ਪਿੱਛੋਂ ਬਜ਼ੁਰਗ ਬੜੇ ਇੱਜ਼ਤ ਦੇ ਸਹਿਤ ਸਨ, ਉਹ ਵੀ ਕਹਿੰਦੇ ਨੇ ਇਹ ਵੀ ਸਰਵ ਪ੍ਰਤਿਸ਼ਠਾ ਦੇ ਸਹਿਤ ਨੇ, ਅਸੀਂ ਵੀ ਬੜੇ ਮਹਿਮਾ ਵਾਲੇ ਹਾਂ, ਇਹ ਗਵਾਇਆ ਜਾਂਦਾ ਸੀ। ਸੋ ਸੱਸੇ ਸਿੰਘ ਗੁਣ ਗਾਏ, ਉੱਥੇ ਸਹਿਰਾ ਤੇ ਸ਼ੇਰ ਦੋਨੋਂ ਹੀ ਚਲੇ ਗਏ ਪਿੱਪੜੇ ਪੜ੍ਹਨ ਵਾਸਤੇ, ਗੋਤਰਾਚਾਰ ਪੜ੍ਹਨ ਵਾਸਤੇ, ਉਹਨਾਂ ਨੇ ਉਹਨਾਂ ਦੇ ਗੋਤਰਾਚਾਰ ਨੂੰ ਗਾਇਆ।
ਕਹਿਤ ਕਬੀਰ ਸੁਣੋ ਰੇ ਸੰਤ ਹੋ,
ਕਬੀਰ ਸਾਹਿਬ ਜੀ ਕਹਿੰਦੇ ਹੇ ਸੰਤ ਜਨੋ, ਸੰਤ ਜੋ ਸੰਤ ਜਨੋ ਸੁਣ ਲਓ, ਤੁਸੀਂ ਸਾਨੂੰ ਪੁੱਛਿਆ ਵੀ ਸੰਸਾਰ ਝੂਠਾ ਕਿ ਸੱਚਾ, ਹੁਣ ਇਹ ਤੁਹਾਨੂੰ ਦੱਸਦੇ ਹਾਂ ਨਿਰਣਾ ਕਰਕੇ।
ਕੀਟੀ ਪਰਬਤ ਖਾਇਆ,
ਕੀ ਹੋਇਆ ਜਦ ਮੁੜੇ ਨਾ ਵਿਆਹ ਕੇ, ਕਹਿੰਦੇ ਮੂਹਰੇ ਪਹਾੜ ਡਿੱਗ ਪਿਆ, ਜਿਵੇਂ ਹੇਮਕੁੰਡ ਨੂੰ ਜਾਈਏ ਕਈ ਵਾਰ ਪਹਾੜ ਡਿੱਗ ਪੈਂਦੇ ਆ, ਜਨ ਰੁਕ ਗਈ, ਕਹਿੰਦੇ ਲੰਘੀਏ ਕਿੱਧਰ ਦੀ, ਕੀੜੀ ਸੀ ਨਾਲ ਤੁਰੀ ਜਾਂਦੀ, ਕਹਿੰਦੇ ਸਾਰੇ ਪਹਾੜ ਨੂੰ ਖਾ ਗਈ, ਭੱਖਣ ਕਰ ਦਿੱਤੀ, ਪੱਧਰ ਕਰਤਾ ਰਸਤਾ ਕੀੜੀ ਨੇ।
ਕਛੂਆ ਕਹੇ ਅੰਗਾਰ ਪੇ ਲੋਰੋ,
ਜਦ ਨੂੰ ਜੰਗਲ ਨੂੰ ਅੱਗ ਲੱਗ ਗਈ ਪਹਾੜ ਡਿੱਗਣ ਨਾਲ ਇੱਧਰ ਉੱਧਰ, ਕੱਛੂ ਕਹਿੰਦਾ ਮੈਨੂੰ ਪਾਲਾ ਲੱਗਦਾ, ਮੈਂ ਪਾਣੀ ਚ ਰਹਿਣ ਵਾਲਾ ਹਰੇ, ਤੇ ਬਾਹਰ ਨਿਕਲਿਆ ਮੈਨੂੰ ਅੰਗਿਆਰ ਲਾ ਕੇ ਦਿਓ ਅੱਗ ਦੇ, ਉਹ ਹਾਕਾ ਮਾਰਦਾ।
ਲੂਕੀ ਸ਼ਬਦ ਸੁਣਾਇਆ,
ਲੂਕੀ ਸ਼ਬਦ ਸੁਣਾਇਆ, ਲੂਕੀ ਸਾਹਿਬ ਸੰਗੀ ਇੱਕ ਨਿੱਕੀ ਜਿਹੀ ਜੀ ਹੁੰਦਾ, ਮੱਛਰ ਵੀ ਲੜਦਾ ਹੈ ਆਪਣੇ ਦੇਸ਼ ਵਿੱਚ, ਇੱਕ ਪੁਤਲੀ ਜੀ ਹੁੰਦੀ ਹੈ ਸਾਉਣ ਭਾਦੋ ਚ ਨਾ, ਉਹ ਗਿੱਟਿਆਂ ਨੂੰ ਲੜ ਪੈਂਦੀ ਹੈ, ਲੱਤਾਂ ਦੇ ਉੱਤੇ ਲੜਦੀ ਆ, ਉਹ ਹੁੰਦੀ ਬਰੀਕ ਜੀ ਕਾਲੀ ਜੀ, ਪਰ ਦੰਦੀ ਬੜੀ ਤਿੱਖੀ ਵੱਢਦੀ ਆ, ਉਹ ਬਹੁਤ ਹੀ ਬਰੀਕ ਜੀ। ਕਹਿੰਦੇ ਉਹਨੇ ਫਿਰ ਜਦੋਂ ਜਨ ਅੱਗ ਜੰਗਲ ਨੂੰ ਲੱਗੀ ਦੇਖ ਕੇ ਨਾ, ਅੱਡ ਅੱਡ ਨੱਠ ਕੇ ਡਰਦੇ ਬਈ ਸਾਡੇ ਨਾਲ ਜਾਈਏ, ਫਿਰ ਉਹਨਾਂ ਨੂੰ ਕਿਹਾ ਫਿਕਰ ਨਾ ਕਰੋ, ਇੱਕ ਪਾਸੇ ਇਕੱਠੇ ਹੋਵੋ, ਹਾਕਾ ਮਾਰ ਮਾਰ ਕੇ ਜੰਨ ਇਕੱਠੀ ਕੀਤੀ, ਉਹ ਲੁਕੀ ਉਹ ਭੁੰਡੀ ਜੀ ਨੇ, ਕਹਿੰਦੇ ਇਹ ਦੇਖ ਲਓ ਇਸ ਤਰ੍ਹਾਂ ਦਾ ਸੰਸਾਰ ਹੈ। ਪੜ੍ਹੋ ਹਾਂਜੀ,
ਬਾਬੀ ਬਲਦ ਬਖਾਵਜ,
ਜਿਵੇਂ ਇਹ ਜਿਹੜੀ ਹੁਣ ਤੱਕ ਜਿਹੜੀ ਇਹ ਵਿਚਾਰ ਹੋਈ ਹੈ, ਇਹ ਅਣਹੋਈ ਹੋਈ ਹੈ, ਮੁੱਢੋਂ ਹੀ ਨਾ ਤਾਂ ਵੰਝਿਆ ਦਾ ਪੁੱਤਰ ਹੋਇਆ, ਨਾ ਧੀ, ਨਾ ਆਕਾਸ਼ ਵਿੱਚ ਕਦੇ ਮਹਿਲ ਬਣੇ, ਨਾ ਕਦੇ ਹਾਥੀ ਨੇ ਰਬਾਬ ਭੰਨੀ, ਹਾਥੀ ਮਤ ਏਡੇ ਏਡੇ ਪੈਰਾਂ ਨਾਲ ਰਬਾਬ ਕਿਵੇਂ ਫੜੂ, ਗਧਾ ਵਿਚਾਰਾ ਕਿਵੇਂ ਨੱਚੂ ਸਤ ਸੰਗਤ ਜੀ, ਨਾਲੇ ਬਲਦ ਕਿਵੇਂ ਜੋੜੀ ਵਜਾਊ, ਦੋਨੋਂ ਪੁੱਟ ਭੰਨ ਦੂਗਾ ਖੁਰਾਂ ਦੇ ਨਾਲ, ਤੇ ਬੈਂਡ ਮਾਸਟਰ ਵਿਚਾਰਾ ਕਿਵੇਂ ਬਣਜੂ ਝੋਟਾ। ਇਹ ਸਾਰੇ ਬਚਨ ਅਣਹੋਏ ਜਿਵੇਂ ਕਹਿਣੇ ਮਾਤਰ ਸੀ ਨਾ, ਇਸੇ ਤਰ੍ਹਾਂ ਸਤਸੰਗ ਨੂੰ ਅਜਾਤਵਾਦ ਕਹਿੰਦੇ ਆ, ਕਥਨ ਹੈ ਕੁਝ ਵੀ ਨਹੀਂ। ਇਸੇ ਤਰ੍ਹਾਂ ਭਾਈ ਸੰਸਾਰ ਦਾ ਪਰਿਵਰਤਨ ਚ ਆ ਰਿਹਾ, ਲੇਕਿਨ ਹੱਥ ਆਉਣ ਨੂੰ ਇੱਥੇ ਕੁਝ ਨਹੀਂ ਹੈ। ਫਿਰ ਕਹਿੰਦੇ ਜੀ, ਫਿਰ ਇਉਂ ਦੱਸੋ, ਇਹ ਸੰਸਾਰ ਸਮੁੰਦਰ ਤੋਂ ਤਰੀਏ ਕੈਸੇ, ਕਿਵੇਂ ਪਾਰ ਉਤਾਰਾ ਹੋਵੇ ਇਸ ਤੋਂ? ਤਾਂ ਸਤਸੰਗ ਜੀ ਕਹਿੰਦੇ ਨੇ, ਬੰਸਤ ਕੋ ਪੂਤ ਵਿਆਹਨ ਚੱਲਿਆ, ਸੋਹਣੇ ਮੰਡਪ ਛਾਏ। ਕਬੀਰ ਸਾਹਿਬ ਜੀ ਕਹਿੰਦੇ, ਸੁਣ ਲਓ ਭਾਈ, ਜੇ ਸੰਸਾਰ ਸਮੁੰਦਰ ਤੋਂ ਤਰਨਾ, ਗੁਰੂ ਤੋਂ ਬਿਨਾਂ ਪਹਿਲਾਂ ਤਾਂ ਤਰਿਆ ਨਹੀਂ ਜਾਂਦਾ। ਗੁਰੂ ਦੀ ਸ਼ਰਨ ਲਈਏ, ਫਿਰ ਸੰਸਾਰ ਦੇ ਉੱਤੋਂ ਕਲਿਆਣ ਹੁੰਦੀ ਹੈ। ਆਪ ਜੀ ਦੱਸਦੇ ਹਨ, ਦੋ ਬੰਸਾਂ ਨੇ ਸੰਸਾਰ ਦੇ ਅੰਦਰ, ਇੱਕ ਬੰਸ ਇੱਕ ਕੁਬੰਸ। ਜਿੰਨੇ ਧਾਰਮਿਕ ਖਿਆਲਾਂ ਦੇ ਲੋਕ ਨੇ ਉਹ ਸਾਰੇ ਭਾਈ ਸੁਭ ਵੰਸ਼ ਵਾਲੇ ਆ, ਜਿਹੜੇ ਨਾਸਤਿਕ ਪ੍ਰਣਾਲੀ ਦੇ ਲੋਕ ਨੇ ਉਹ ਕੁਵੰਸ਼ ਖੋਟੇ ਹਨ। ਦੋ ਹੀ ਵੰਸ਼ਾਂ ਹਨ ਭਾਰਤ ਵਰਸ਼ ਵਿੱਚ ਵੀ, ਜਿਵੇਂ ਆਪਾਂ ਚੰਦਰਵੰਸ਼ੀ ਦੇ ਸੂਰਜਵੰਸ਼ੀ ਖਾਨਦਾਨ ਪਹਿਲਾਂ ਤੋਂ ਚਲੇ ਆ ਮੰਨਦੇ ਹਾਂ, ਇਸੇ ਤਰ੍ਹਾਂ ਭਾਈ ਆਸਤਿਕ ਦੁਨੀਆਂ ਦੀ ਵੰਸ਼ ਤੇ ਨਾਸਤਿਕ ਦੁਨੀਆਂ ਦੀ ਵੰਸ਼, ਵੰਸ ਕੋ ਭੂਤ ਵਿਆਹਾਂ ਚੱਲਿਆ, ਸਾਰਿਆਂ ਦੇ ਅੰਦਰ ਦੁਆਇਸ਼ ਹੈ। ਦੁਆਇਸ਼ ਜਿਹਦੇ ਅੰਦਰ ਹੈ ਉਹ ਮਨ ਕਦੇ ਸ਼ਾਂਤ ਨਹੀਂ ਹੋ ਸਕਦਾ, ਘਰ ਵਿੱਚ ਵੀ ਕਦੇ ਸਤਸੰਗ ਜੀ ਸੁੱਖ ਨਹੀਂ ਰਹਿ ਸਕਦੀ ਜਿੱਥੇ ਦੁਆਇਸ਼ ਹੋ ਜੇ ਬੰਦਿਆਂ ਚ। ਵੰਸ ਕੋ ਭੂਤ ਵਿਆਹਾਂ ਚੱਲਿਆ, ਜਿਹੜਾ ਵੰਸ ਆਸਤਕ ਲੋਕਾਂ ਦਾ ਸਤਸੰਗ ਜੀ ਜਗਿਆਸੂ ਹੈ ਪੁੱਤਰ ਹੈ, ਉਹ ਦੁਆਇਤ ਨੂੰ ਨਾਸ਼ ਕਰਨ ਵਾਸਤੇ ਚੱਲਿਆ ਹੈ। ਦੁਆਇਤ ਨਾਸ਼ ਕਿੱਥੇ ਹੋਵੇਗੀ? ਬੈਕੁੰਠ ਨਗਰ ਜਹਾਂ ਸੰਤ ਵਾਸਾ, ਬੈਕੁੰਠ ਉਸ ਨੂੰ ਕਹਿੰਦੇ ਨੇ ਜਿੱਥੇ ਬੈ ਦੁਆਇਤ ਕੁੰਠ ਰੁਕ ਜਾਵੇ। ਐਵੇਂ ਨੀ ਆਪਾਂ ਕਹਿੰਦੇ ਸਾਧ ਸੰਗਤ ਬੈਕੁੰਠ ਦੇ ਤੁਲ ਹੈ, ਇੱਥੇ ਦੁਆਇਸ਼ ਨਹੀਂ ਹੈ, ਇੱਥੇ ਨਰੋਲ ਵਾਹਿਗੁਰੂ ਅਕਾਲ ਪੁਰਖ ਦਾ ਆਵਾਹਨ ਹੈ, ਕਿਸੇ ਦੇਵੀ ਦੇਵਤੇ ਦੀ ਮਹਿਮਾ ਨਹੀਂ। ਇੱਕ ਬੜੀ ਅਸਚਰਜਤਾਈ ਹੈ, ਇੱਕ ਦੇਸ਼ੀ ਨੂੰ ਆਵਾਜ਼ ਮਾਰੀਏ ਉਹ ਆਵੇ ਚਾਹੇ ਨਾ ਆਵੇ, ਜਿਹੜਾ ਵਿਆਪਕ ਹੋਵੇ ਉਹਨੂੰ ਭਾਵੇਂ ਆਵਾਜ਼ਾਂ ਮਾਰੋ ਚਾਹੇ ਨਾ ਮਾਰੋ ਫਿਰ ਵੀ ਤੁਹਾਡੇ ਕੋਲੇ ਹੈ। ਦੇਵਤੇ ਆਪੋ ਆਪਣੀਆਂ ਪੁਰੀਆਂ ਚ ਰਹਿੰਦੇ ਨੇ, ਜਿਹੜੇ ਉਹਨਾਂ ਦੇ ਉਪਾਸ਼ਕ ਨੇ ਉਹਨਾਂ ਦੀਆਂ ਮੂਰਤੀਆਂ ਬਣਾ ਹੱਕਾਂ ਮਾਰਦੇ ਨੇ, ਆਓ ਠਾਕੁਰ ਜੀ, ਆਓ ਗਣੇਸ਼ ਜੀ, ਆਓ ਹਨੂੰਮਾਨ ਜੀ, ਕਿੱਥੇ ਲੋਗੇ, ਆ ਜਾਓ ਸਾਡੀ ਸਹਾਇਤਾ ਕਰੋ। ਲੇਕਿਨ ਆ ਗੁਰੂ ਨਾਨਕ ਦੇਵ ਜੀ ਦਾ ਘਰ ਖਾਲਸਾ ਜੀ, ਆਪਾਂ ਅਕਾਲ ਪੁਰਖ ਦੇ ਉਪਾਸ਼ਕ ਹਾਂ, ਜਿਵੇਂ ਜਮਾਨ ਕੇ ਵਿਖੇ ਸਮਸਤ ਇੱਕ ਜੋਤ ਹੈ, ਨਾ ਘਾਟ ਹੈ ਨਾ ਬਾਢ ਹੈ ਨਾ ਘਾਟ ਵਾਢ ਹੋਤ ਹੈ, ਵਾਹਿਗੁਰੂ ਕਿਤੇ ਦੂਰ ਨਹੀਂ ਬੈਠਾ ਪਹਾੜਾਂ ਦੇ ਵਿੱਚ, ਪਰਮੇਸ਼ਰ ਸਾਰੇ ਵਿਆਪਕ ਹੈ ਆਪਣੇ ਚ, ਕੇਵਲ ਆਪਾਂ ਨੂੰ ਦਿਸਦਾ ਨਹੀਂ। ਕਿਉਂ ਨਹੀਂ ਦਿਸਦਾ? ਕਈ ਕਾਰਨ ਹੁੰਦੇ ਨੇ ਨਾ ਦਿਸਣ ਦੇ। ਇੱਕ ਤਾਂ ਸੂਖਸ਼ਮ ਵਸਤੂ ਨਹੀਂ ਦਿਸਦੀ, ਇੱਕ ਆਪ ਦੀ ਨਿਗਾਹ ਖਰਾਬ ਹੋਵੇ, ਫਿਰ ਸਤਸੰਗਤ ਜੀ ਦਰਸ਼ਨ ਦੇਣ ਵਾਲੇ ਦਾ ਤਾਂ ਕੋਈ ਕਸੂਰ ਨਹੀਂ, ਨਿਗਾਹ ਆਪਣੀ ਹੈ ਜੀ। ਸੋ ਵਾਹਿਗੁਰੂ ਵਿਆਪਕ ਹੈ, ਬੁੱਲਾਂ ਮਨਾਰੇ ਕਿਆ ਚੜੇ ਸਾਈਂ ਨਾ ਵਹਿਰਾ ਹੋਏ, ਜਾ ਕਾਰਨ ਤੂੰ ਵਾਂਗਦੇ ਦਿਲ ਹੀ ਪੀਤਰ ਜੋਏ। ਸੋ ਆਪ ਜੀ ਕਹਿੰਦੇ ਹਨ ਕੇਵਲ ਦੁਆਇਤ ਦੇ ਪਰਦੇ ਚੱਕਣ ਦੀ ਲੋੜ ਹੈ, ਫਿਰ ਪਰਮੇਸ਼ਰ ਵਿਆਪਕ ਹੈ। ਬੰਸ ਕੋ ਪੂਤ ਵਿਆਹਾਂ ਚੱਲਿਆ, ਆਸਤਕਾਂ ਦੀ ਦੁਨੀਆਂ ਦੇ ਅੰਦਰ ਨਵਾਂ ਜਗਿਆਸੂ ਗਿਆਤਮੇਥੀ ਸਾ ਜਗਿਆਸਾ, ਜਿਹਦੇ ਅੰਦਰ ਗਿਆਨ ਦੀ ਇੱਛਾ ਹੈ, ਹੋਰ ਕੋਈ ਲੋਭ ਨਹੀਂ ਹੈ, ਉਹ ਭਾਈ ਚੱਲਿਆ ਹੈ ਦੁਆਇਤ ਨੂੰ ਨਾਸ਼ ਕਰਨ ਵਾਸਤੇ, ਪਰਦਾ ਚੱਕਣ ਵਾਸਤੇ ਕਿ ਪਰਮੇਸ਼ਰ ਵਿਆਪਕ ਹੈ, ਮੈਨੂੰ ਦਿਦਾਰੇ ਹੋ ਜਾਣ। ਉਹ ਫਿਰ ਜਾਂਦਾ ਕਿੱਥੇ ਹੈ? ਬੰਸ ਕੋ ਪੂਤ ਵਿਆਹਾਂ ਚੱਲਿਆ, ਸੋਏ ਨੇ ਮੰਡ ਪਛਾਏ, ਮੰਡ ਪ੍ਰਸਾਦ ਸੰਗਤ ਜੀ ਆ ਸਾਧ ਸੰਗਤ ਸਥਾਨ ਬੜਾ ਭਾਰੀ ਮੰਡਪ ਹੈ, ਮਹਿਲ ਹੈ, ਇੱਥੇ ਕੌਣ ਛਾਇਆ ਹੋਇਆ ਹੈ? ਇੱਥੇ ਸੋਏ ਨੇ ਸ਼ੁੱਧ ਰੂਪ ਪਰਮੇਸ਼ਰ ਹੈ, ਅੰਤਰ ਸੁਣੰਗ ਬਾਹਰ ਸੁਣੰਗ, ਤਿਰਪਨ ਸੁਣੰਗ ਸੁਣੰਗ, ਚੌਥੇ ਸੁਣਨੇ ਜ਼ੋਰ ਨਾਲ ਜਾਣਾ ਤਾਂ ਕੋ ਪਾਪ ਨਾ ਪੁੰਨ। ਉਹ ਸੁਣ ਅਫਰ ਨੂੰ ਪਰਮੇਸ਼ਰ ਇੱਥੇ ਛਾਇਆ ਹੋਇਆ ਹੈ। ਇਸੇ ਕਰਕੇ ਹੀ ਇੱਥੇ ਆ ਕੇ ਦੇਵਤੇ ਵੀ ਸਤਸੰਗ ਦੀ ਸ਼ਰਨ ਲੈਂਦੇ ਹਨ ਰੂਪ ਧਾਰ ਧਾਰ ਕੇ। ਸੋ ਇੱਥੇ ਆ ਕੇ ਜਿਸ ਵੇਲੇ ਆਉਂਦਾ ਹੈ, ਫਿਰ ਰਾਜਾ ਰਾਮ ਕਖਰੀਆ ਬਰੇ ਪਕਾਏ, ਜੋ ਰਾਜਾ ਸਭ ਦਾ ਪ੍ਰਕਾਸ਼ਕ ਹੈ, ਰਾਮ ਆਨੰਦ ਦੇਣ ਵਾਲਾ ਹੈ, ਰਮਿਆ ਹੋਇਆ ਹੈ, ਉਹ ਫਿਰ ਸਤਸੰਗਤ ਜੀ ਕਕਰੀਆ ਕਿਰਪਾ ਕਰਦਾ ਹੈ। ਜਦੋਂ ਪਰਮੇਸ਼ਰ ਕਿਰਪਾ ਕਰੇ ਫਿਰ ਜਗਿਆਸੂ ਗੁਰਸਿੱਖ ਸੰਗਤ ਵਿੱਚ ਬੈਠ ਕੇ ਬਾਣੀ ਚ ਰੁਚੀ ਰੱਖਦਾ ਹੈ। ਜਦੋਂ ਬਾਣੀ ਚ ਰੁਚੀ ਜਾਗ ਪਵੇ ਫਿਰ ਸਮਝੋ ਗੁਰੂ ਦੀ ਕਿਰਪਾ ਹੋਣ ਲੱਗ ਗਈ। ਗੁਰੂ ਜਦੋਂ ਕਿਰਪਾ ਕਰ ਦਿੰਦਾ ਸਤਸੰਗਤ ਜੀ, ਗੁਰੂ ਦੀ ਕਿਰਪਾ ਕੀ ਹੈ? ਸੰਗਤ ਆਉਂਦਿਆਂ ਆਉਂਦਿਆਂ ਜਿੰਨੇ ਸਤਸੰਗਤ ਜੀ ਆ ਜਿਹੜੀਆਂ ਜਿਵੇਂ ਕੁਕੜੀਆਂ ਅੱਕਾਂ ਦੀਆਂ ਕੌੜੀਆਂ ਸੀ ਨਾ, ਉਹ ਤਾਂ ਜੇ ਖਾ ਲੂ ਸ਼ਾਇਦ ਗੋਣੀ ਕਰਨ ਗਈਆਂ। ਇਹ ਜਿੰਨੀਆਂ ਇੰਦਰੀਆਂ ਨੇ ਅੱਕਾਂ ਦੀਆਂ ਕੁਕੜੀਆਂ ਹੀ ਲੱਗੀਆਂ ਅੱਕ ਨੂੰ, ਇਹ ਸਾਰੀਆਂ ਵਿਸ਼ਿਆਂ ਦੀ ਜ਼ਹਿਰ ਦੀਆਂ ਭਰੀਆਂ ਪਈਆਂ। ਅੱਕਾਂ ਦੀ ਕੁਕੜੀਆਂ ਦੀ ਜ਼ਹਿਰ ਉਨੀ ਕੌੜੀ ਨਹੀਂ ਜਿੰਨੀਆਂ ਸਾਰੀਆਂ ਇੰਦਰੀਆਂ ਅੱਖ ਕੰਨਾਂ ਆਦਿਕ ਇਹ ਕੁਕੜੀਆਂ ਲੱਗੀਆਂ ਹੋਈਆਂ ਸਰੀਰ ਅੱਕ ਨੂੰ, ਇਹ ਸਤ ਸੰਗਤ ਜੀ ਜ਼ਹਿਰ ਨਾਲ ਭਰੀਆਂ ਪਈਆਂ ਨੇ। ਅੰਬਰੇ ਪਕਾਏ ਅੰਬ ਜੇ ਪੱਕ ਜਾਣ ਸਤ ਸੰਗਤ ਕੀ ਸੋਹਣਾ ਰਸ ਆਉਂਦਾ। ਗੁਰੂ ਸਾਹਿਬ ਕਿਰਪਾ ਕਰਕੇ ਪੱਕੇ ਅੰਬਾਂ ਵਰਗੀਆਂ ਬਣਾ ਦਿੰਦੇ ਨੇ ਗੁਰਸਿੱਖ ਦੀਆਂ ਜਿੰਨੀਆਂ ਇੰਦਰੀਆਂ ਨੇ। ਜਦੋਂ ਸਤ ਸੰਗਤ ਜੀ ਰਸ ਆਉਣ ਲੱਗ ਗਿਆ, ਅੱਖਾਂ ਵਿਸ਼ੇ ਦੀ ਵਿਕਾਰ ਦੀ ਜ਼ਹਿਰ ਚੱਕੀ ਗਈ, ਕੰਨਾਂ ਚੋਂ ਚੱਕੀ ਗਈ, ਸਾਰੇ ਇੰਦਰੀਏ ਸ਼ੁੱਧ ਹੋ ਗਏ, ਉਸ ਵੇਲੇ ਸਤਸੰਗ ਜੀ ਵਾਹਿਗੁਰੂ ਸਾਖਿਆਤ ਹੋ ਜਾਂਦਾ। ਪ੍ਰੇਮੀਆਂ ਨੇ ਪ੍ਰਸ਼ਨ ਕੀਤਾ, ਜੀ ਅਸੀਂ ਸੰਸਾਰ ਸਮੁੰਦਰ ਜਿਹੜਾ ਤੁਸੀਂ ਝੂਠਾ ਕਿਹਾ, ਇਹ ਤੋਂ ਪਾਰ ਕਿਵੇਂ ਲੰਘੀਏ ਔਰ ਪਾਰਲੇ ਕਿਨਾਰੇ ਤੇ ਜਾਣਾ ਕਿਉਂ ਹੈ? ਆਹ ਕਿਨਾਰਾ ਸੰਗਤ ਹੈ, ਪਾਰਲਾ ਕਿਨਾਰਾ ਮੁਕਤੀ ਦਾ ਹੈ, ਵਿਚਾਲੇ ਵਿਚਾਲੇ ਸੰਸਾਰ ਸਮੁੰਦਰ ਹੈ, ਦੇਖ ਲਓ। ਘਾਟ ਤੇ ਹੀ ਚੜਿਆ ਜਾਂਦਾ ਜਹਾਜ਼ ਤੇ, ਸੰਗਤ ਸਤਿ ਨਹੀਂ ਘਾਟ ਹੈ, ਸਾਰਿਆਂ ਕਿਨਾਰਿਆਂ ਦੇ ਉੱਤੇ ਚੜ ਨਹੀਂ ਸਕਦੇ ਆਪਾਂ। ਸੋ ਆਪ ਜੀ ਕਹਿੰਦੇ ਹਨ, ਬੰਸ ਕੋ ਪੂਤ ਮੀਆਂ ਚੱਲਿਆ ਸੋਹਣੇ ਮੱਡ ਵਿਛਾਏ। ਉਹ ਆਸਤਿਕ ਦੁਨੀਆਂ ਦੇ ਅੰਦਰੋਂ ਜਿਹੜਾ ਜਗਿਆਸੂ ਹੈ, ਉਹ ਇਹ ਮੰਡਪ ਸਭਾ ਸਥਾਨ ਦੇ ਅੰਦਰ ਸੰਗਤ ਜਾ ਕੇ ਜਿੱਥੇ ਵਾਹਿਗੁਰੂ ਫੁਰਲੂ ਪੋ ਕਰਕੇ ਸਮਾਇਆ ਹੋਇਆ ਹੈ ਉੱਥੇ ਆ ਜਾਂਦਾ। ਰਾਜਾ ਰਾਮ ਕਕਰੀਆ ਬਰੇ ਪਕਾਏ, ਰਾਜਾ ਰਾਮ ਸਤ ਸ੍ਰੀ ਪਰਮੇਸ਼ਰ ਕਕਰੀਆ ਕਿਰਪਾ ਕਰਦਾ ਹੈ। ਜਦ ਕਿਰਪਾ ਦੀ ਕੀ ਨਿਸ਼ਾਨੀ ਹੈ? ਗੁਰੂ ਸਤ ਸੰਗਤ ਜੀ ਗੁਰਬਾਣੀ ਦੁਆਰਾ ਸ਼ਬਦ ਰੂਪ ਹੋ ਰਹੇ ਨੇ, ਜਿਹੜੇ ਸ਼ਬਦ ਦੀ ਵਿਚਾਰ ਹੋ ਰਹੀ ਹੈ ਇਹ ਸ਼ਬਦ ਆਪਣੇ ਜਦੋਂ ਹਿਰਦੇ ਚ ਵੱਸ ਜੇ, ਸਮਝੋ ਗੁਰੂ ਹਿਰਦੇ ਚ ਵੱਸ ਗਿਆ। ਜਦੋਂ ਭਾਈ ਗੁਰੂ ਹਿਰਦੇ ਚ ਵੱਸ ਜਾਵੇਗਾ, ਜਿੱਥੇ ਗੁਰੂ ਵੱਸਦਾ ਹੈ, ਗੁਰੂ ਤਾਂ ਭਾਈ ਅੰਮ੍ਰਿਤ ਰੂਪ ਹੈ, ਉੱਥੇ ਜ਼ਹਿਰ ਕਿੱਥੇ? ਸੋ ਉਹਨਾਂ ਦੇ ਜਿਹੜੇ ਇੰਦਰੀਏ ਨੇ ਉਹ ਜਨ ਗੁਰਮੁਖਾਂ ਦੇ, ਕਹਿੰਦੇ ਭਾਈ ਅੰਬਾਂ ਜੈਸਾ ਰਸ ਹੈ ਨਾ, ਜੈਸੇ ਸੁੰਦਰ, ਐ ਉਹਨਾਂ ਦੇ ਇੰਦਰੀਏ ਰਸਦਾਇਕ ਹੋ ਗਏ।
ਬਾਬੀ ਬਲਦ ਪਖਾਵਜ,
ਫਿਰ ਉਹਨਾਂ ਦੀ ਜੀਵਨੀ ਬਦਲ ਗਈ, ਜੀਵਨ ਬਦਲ ਗਿਆ। ਕੈਸੇ? ਫੀਲ ਰਬਾਬੀ, ਜਿਹੜਾ ਫੀਲ ਹਾਥੀ ਵਾਂਗੂ ਆਕੜਿਆ ਫਿਰਦਾ ਸੀ ਨਾ ਹੰਕਾਰੀ ਮਨ, ਉਹਨੂੰ ਰੱਬ ਦੀ ਆਬ ਚੜ ਗਈ। ਆਬ ਨੂੰ ਪਾਣ ਦਾ ਹੁੰਦਾ, ਆ ਗੁਰਸਿੱਖੀ ਦੀ ਪਾਣ ਚੜ ਗਈ ਉਸ ਮਨ ਨੂੰ, ਉਹ ਫਿਰ ਸੱਚ ਜੀ ਹੰਕਾਰ ਨਹੀਂ ਰਹਿੰਦਾ ਉਸ ਮਨ ਦੇ ਅੰਦਰ। ਬਲਦ ਪਖਾਵਜ, ਬੈਲ ਆਲਸੀ ਹੁੰਦੇ ਨੇ, ਕੰਨ ਹਰਾ ਕੇ ਪੈ ਗਾਲੀ ਕਰਦੇ ਰਹਿੰਦੇ ਨੇ, ਪੁਰਾਣੀ ਮਾਰੇ ਜੱਟ ਤਾਂ ਚੱਲਦੇ ਨਹੀਂ ਤਾਂ ਬੈਠੇ ਰਹਿੰਦੇ ਆ। ਬੌਲਦ ਦੀ ਨਿਆਈ ਜਿਹੜੇ ਆਲਸੀ ਮਨ ਸੀ, ਇਹ ਪਖਾਵਜ ਪੱਖ ਵਿੱਚ ਆ ਗਿਆ ਹੈ। ਪਹਿਲਾਂ ਸੰਗਤ ਦੇ ਉਲਟ ਸੀ, ਫਿਰ ਇਹ ਪੱਖ ਵਿੱਚ ਆ ਜਾਂਦਾ ਹੈ ਗੁਰਸਿੱਖ ਦਾ ਮਨ, ਫਿਰ ਇਹ ਪੱਖ ਵਿੱਚ ਹਰ ਵੇਲੇ ਜਿਹੜੀ ਗੱਲ ਕਰੇਗਾ ਸੰਗਤ ਦੇ ਪੱਖ ਦੀ ਕਰੇਗਾ। ਬਲਦ ਪਖਾਵਜ
ਕੁਆ ਤਾਲ ਬਜਾਵਾ,
ਕਾਂ ਦੀ ਨਿਆਈ ਪਾਪ ਕਰ ਕਰਕੇ ਕਾਲਾ ਹੋਇਆ ਸੀ ਜਿਹੜਾ ਮਨ, ਜਦੋਂ ਗੁਰੂ ਦੀ ਕਿਰਪਾ ਹੋ ਗਈ, ਸਾਰੇ ਇੰਦਰੀਆਂ ਚੋਂ ਸਤਸੰਗ ਅੰਬ ਵਰਗਾ ਰਸ ਆਉਣ ਲੱਗ ਗਿਆ ਮਿਠਾਸ, ਫਿਰ ਸਤਸੰਗ ਜੀ ਇਹ ਵੀ ਕੀਰਤਨ ਕਰਨ ਲੱਗ ਗਿਆ, ਜਿਹੜਾ ਕ੍ਰੋਧੀ ਮਨ ਸੀ ਨਾ ਕੌ ਵਰਗਾ, ਖਿਮਾ ਧਾਰ ਕੇ ਕੀਰਤਨ ਜਸ ਕਰਨ ਲੱਗ ਗਿਆ।
ਪਹਿਰ ਚੋਲਨਾ ਗਧਾ ਨਾਚਾ,
ਇਹ ਗਧਾ ਕਾਮੀ ਮਨ ਸੀ ਜਿਹੜਾ ਹਰ ਵੇਲੇ ਲਿਟਦਾ ਰਹਿੰਦਾ ਸੀ, ਇਹਨੇ ਲੱਜਿਆ ਰੂਪੀ ਸਤਸੰਗਤ ਜੀ ਚੋਲਾ ਪਹਿਨ ਲਿਆ। ਕਾਮੀ ਆਦਮੀ ਦੇ ਅੰਦਰ ਲੱਜਿਆ ਨਹੀਂ ਹੁੰਦੀ, ਸ਼ਰਮ ਨਹੀਂ ਹੁੰਦੀ, ਬੇਸ਼ਰਮ ਹੁੰਦੇ ਨੇ ਉਹ, ਛਿੱਤਰ ਪਈ ਜਾਣ ਫਿਰ ਵੀ ਉਹ ਪ੍ਰਵਾਹ ਨਹੀਂ ਕਰਦੇ, ਕਿਉਂ? ਕਾਮ ਵਾਸ਼ਨਾ ਉਹਦੇ ਉਹਨਾਂ ਨੂੰ ਸਤਸੰਗ ਜੀ ਦਬਾਈ ਬੈਠੀ ਹੈ। ਲੇਕਿਨ ਇਹ ਜਿਹੜਾ ਗੁਰਮੁਖ ਸੰਗਤ ਚ ਆ ਗਿਆ, ਜਿਹਦੇ ਸਤਸੰਗ ਇੰਦਰੀਏ ਸ਼ੁੱਧ ਕਰ ਦਿੱਤੇ ਮਹਾਰਾਜ ਜੀ ਨੇ ਗੁਰੂ ਸਾਹਿਬ ਨੇ ਕਿਰਪਾ ਕਰਕੇ, ਉਹਨਾਂ ਦਾ ਮਨ ਕਾਮੀ ਨਹੀਂ ਰਿਹਾ, ਗਧੇ ਵਰਗਾ ਨਹੀਂ ਰਿਹਾ ਹੈ। ਉਹ ਸਤਸੰਗਤ ਜੀ ਉਹ ਸਤ ਸਾਦਾ ਨਿਰਨਾ ਕਰਨ ਰੂਪੀ ਨੱਚਣ ਲੱਗ ਗਿਆ ਹੈ।
ਪੈਸਾ ਭਗਤ ਕਰਾਵਾ,
ਔਰ ਜਿਹਦਾ ਲੋਭੀ ਮਨ ਸੀ ਉਹ ਭੈ ਦੇ ਸਹਿਤ ਹੋ ਗਿਆ, ਵੀ ਮਨਾ ਜੋੜ ਜੋੜ ਕੇ ਕਿੱਥੇ ਰਜਾਵੇਂਗਾ ਤੂੰ। ਉਹ ਪਾਪ ਭਗਤੀ ਕਰਨ ਲੱਗ ਗਿਆ ਤੇ ਹੋਰਾਂ ਨੂੰ ਪ੍ਰੇਰਨ ਲੱਗ ਗਿਆ, ਆਓ ਭਾਈ ਇਕੱਠੇ ਹੋ ਕੇ ਭਗਤੀ ਕਰੀਏ। ਇਹ ਵਾਸਤਾ ਉਹਦੀ ਹੋ ਗਈ ਜਿਹੜਾ ਬੰਸ ਕੋ ਪੂਤ ਵਿਆਹਨ ਚੱਲਿਆ ਸੋਨੇ ਮੰਡਪ ਛਾਏ, ਜਿਹੜਾ ਇੱਥੇ ਆ ਗਿਆ ਸਤਸੰਗ ਜੀ ਦੁਆਇਤ ਨੂੰ ਨਾਸ਼ ਕਰਨ ਵਾਸਤੇ।
ਰਾਜਾ ਰਾਮ ਕਕਰੀਆ ਬਰੇ ਪਕਾਏ,
ਸਤ ਹੋ ਗਏ ਗਾਂ ਚਲੋ,
ਕਹਿੰਦੇ ਪੂਜਨ ਹਾਰੇ ਖਾਏ।
ਇਹ ਭਾਈ ਕਿਸੇ ਨੇ ਜਿਹੜੇ ਗੁਣ ਨੇ ਕਿਸੇ ਸਮਝ ਵਾਲੇ ਨੀ ਸੰਗਤ ਚ ਆ ਕੇ ਧਾਰਨ ਕੀਤੇ ਨੇ।
ਰਹਾਓ ਬੈਠ ਸਿੰਘ ਘਰ ਪਾਨ ਲਗਾਵਾ।
ਦੇਖ ਲੋ ਸ਼ੇਰ ਵਰਗਾ ਹੰਕਾਰੀ ਕੌਣ ਹੈ, ਇਸੇ ਮਾਸਾ ਹਾਰੀ ਹੁੰਦਾ ਹੈ, ਜੰਗਲ ਦਾ ਬਾਦਸ਼ਾਹ ਵੀ ਮੰਨਿਆ ਹੈ। ਇਹ ਸਤ ਸੰਗਤੀ ਅੰਦਰ ਸ਼ੇਰ ਵਾਂਗੂ ਗੱਜਦਾ ਮਨ ਅਗਿਆਨ ਦੇ ਕਰਕੇ, ਦੇਹੋ ਹੰਗ ਦਾ ਜਾ ਵੀ ਮੇਰੇ ਵਰਗਾ ਕੋਈ ਨਹੀਂ, ਹੰਗ ਹੰਗ ਕਰਦਾ ਹੈ। ਹਮੈ ਰੋਗ ਮਨ ਔਕੋ ਦੀਨਾ। ਇਹ ਸਤ ਸੰਗਤ ਜੀ ਪਾਨਾਂ ਦੇ ਬੀੜੇ ਕੀ ਚੱਬਦਾ ਹੈ, ਇਹ ਕਹਿੰਦਾ ਵੀ ਦੇਹੋ ਹੰਗ ਦਾ ਜਾਪ ਜਪਦਾ ਵੀ ਮੈਂ ਹੀ ਹਾਂ ਯੋਗ ਚ, ਮੇਰਾ ਖਾਨਦਾਨ, ਮੇਰਾ ਸਰੂਪ, ਮੇਰੇ ਗੁਣ, ਐ ਹੰਕਾਰ ਕਰਦਾ ਹੈ। ਪਰ ਗੁਰਮੁਖਾਂ ਦਾ ਜਿਨ੍ਹਾਂ ਨੇ ਆ ਕੇ ਬੰਸ ਕਪੂਤ ਬਿਆਨ ਚੱਲਿਆ, ਜਿਹੜਾ ਗੁਰੂ ਕਾ ਸਿੱਖ ਇੱਥੇ ਆ ਕੇ ਦੁਆਇਤ ਨਾਸ ਕਰ ਲਈ ਹੈ, ਇੰਦਰੀਏ ਸੁੰਦ ਹੋ ਗਏ, ਉਨ੍ਹਾਂ ਦਾ ਮਨ ਸਤਸੰਗ ਜੀ ਹੰਕਾਰੀ ਨਹੀਂ, ਉਨ੍ਹਾਂ ਦਾ ਮਨ ਸ਼ੇਰ ਵਰਗਾ ਸੁੱਧ ਹੋ ਜਾਂਦਾ ਹੈ। ਨਾਲੇ ਤੁਤੋਂ ਬਸੀ ਅਹੰ ਬ੍ਰਹਮ ਅਸਮੀ ਪ੍ਰਗਿਆਨਮਾਨੰਦ ਬ੍ਰਹਮ, ਐਸੇ ਜਿਹੜੇ ਮਹਾਂਵਾਕ ਨੇ ਉਹ ਬੋਲਣ ਲੱਗ ਜਾਂਦਾ ਹੈ। ਇਹ ਕ੍ਰਿਸ਼ਨ ਸਰਵ ਦੇਵਾ, ਦੇਵ ਦੇਵਾ ਤਾਂ ਆਤਮਾ, ਆਤਮਾ ਵਾਸ ਦੇਵ, ਜੇ ਕੋ ਜਾਣ ਸੁਭੇਵ, ਨਾਨਕ ਦਾ ਕੋ ਦਾਸ ਹੈ ਸੋਈ ਨਿਰੰਜਨ ਦੇਵ। ਆਪਣੇ ਆਤਮ ਸਰੂਪ ਨੂੰ ਸੁੱਧ ਨੂੰ ਸਤ ਸੰਗਤ ਜੀ ਆਪੇ ਜਪੋ ਆਪਣਾ ਜਾਪ, ਉਹਦਾ ਆਨੰਦ ਮਾਣਦਾ ਹੈ। ਜਿਹੜੀ ਬੁੱਧੀ ਆ ਗੱਲਾਂ ਹੀ ਲਿਆਉਂਦੀ ਰਹਿੰਦੀ ਸੀ, ਉਧਰੋਂ ਨਵੀਂ ਗੱਲ ਸੁਣਨੀ ਦੂਜੇ ਪਾਸੇ ਸੁਣਾਤੀ, ਉਧਰੋਂ ਸੁਣਨੀ ਦੂਜੇ ਪਾਸੇ ਸੁਣਾਤੀ। ਇਹ ਕੀ ਜਿਹੜੀ ਬੁੱਧੀ ਹੈ, ਇਹ ਭਾਈ ਫਿਰ ਗੱਲਾਂ ਜਿਹੜੀਆਂ ਲਿਆਉਂਦੀ ਹੈ ਗੁਰਬਾਣੀ ਦੀਆਂ ਲਿਆਉਂਦੀ ਹੈ। ਜਿਹੜਾ ਇੱਥੋਂ ਸੰਗਤ ਕਰਕੇ ਜਾਊ ਉਹ ਘਰ ਵੀ ਭਾਈ ਦੱਸਦਾ ਬੱਚਿਆਂ ਨੂੰ ਵੀ ਅੱਜ ਆਹ ਸੁਣਿਆ ਕੀਰਤਨ ਵਿੱਚ, ਆਹ ਕਥਾ ਸੁਣਿਆ ਅੱਜ ਉੱਥੇ ਫਲਾਣ, ਇੱਥੇ ਬੰਦਿਆਂ ਨੇ ਨੇਕ ਨਹੀਂ ਮਿਲਣਾ ਭਾਈ, ਚੋਰਾਂ ਨੇ ਤਾਂ ਇੱਥੇ ਮਿਲਣਾ ਨਹੀਂ, ਇੱਥੇ ਤਾਂ ਸੰਗਤ ਵਿੱਚ ਨੇਕ ਪੁਰਸ਼ਾਂ ਨਾਲ ਤੁਹਾਡੀ ਸੰਗਤ ਹੋਣੀ ਹੈ, ਉਨ੍ਹਾਂ ਨੇ ਤੁਹਾਨੂੰ ਸੁਭ ਸਿੱਖਿਆ ਹੀ ਕੁਝ ਗੁਰਬਾਣੀ ਦੀ ਤੁਹਾਨੂੰ ਪ੍ਰਾਪਤ ਹੋਣੀ ਹੈ। ਫਿਰ ਤੁਸੀਂ ਕਹਾਂ ਵੀ ਭਾਈ ਕਿਸ ਗਲੌਰੇ ਦੇ ਆਵੈ, ਉਨ੍ਹਾਂ ਗੁਰਮੁਖਾਂ ਦੀ ਬੁੱਧੀ ਫਿਰ ਸਤਸੰਗ ਜੀ ਗੁਰਬਾਣੀ ਦੀਆਂ ਗੱਲਾਂ ਕਰਦੀ ਹੈ।
ਘਰ ਘਰ ਮੁਸਰੀ ਮੰਗਲ ਗਾਵਾ,
ਘਰ ਘਰ ਬੈਠੀਆਂ ਇੰਦਰੀਆਂ ਜਸ ਗਾਉਂਦੀਆਂ ਨੇ ਕਿ ਅਸੀਂ ਹੋਰ ਦੇਹਾਂ ਨੂੰ ਵੀ ਜੜੀਆਂ ਗਈਆਂ ਸੀ, ਅੱਖਾਂ ਕੰਨ ਹੋਰ ਦੇਹਾਂ ਨੂੰ ਦੇਖਣਾ ਨਹੀਂ ਹਨ, ਇਹ ਮੰਗਲਾਚਾਰ ਗਾਉਂਦੀਆਂ ਖੁਸ਼ੀਆਂ ਮਨਾਉਂਦੀਆਂ ਕਿ ਅਸੀਂ ਸਫਲੀਆਂ ਹੋ ਗਈਆਂ। ਬਾਣੀ ਪੜ੍ਹ ਕੇ ਰਸਨਾ ਕਹਿੰਦੀ ਮੈਂ ਸਫਲੀ ਹੋਈ, ਅੱਖਾਂ ਕਹਿੰਦੀਆਂ ਸੰਗ ਦੇ ਦਰਸ਼ਨ ਕਰਕੇ ਸਫਲੀਆਂ ਹੋਈਆਂ, ਕੰਨ ਬਾਣੀ ਸੁਣ ਕੇ ਸਫਲ ਹੋਏ, ਹੱਥ ਸੱਤ ਸੰਗਤ ਜੀ ਸੇਵਾ ਕਰਕੇ ਸਫਲ ਹੋਏ, ਇਹ ਮੰਗਲਾਚਾਰ ਗਾਉਂਦੀਆਂ ਕਿ ਅਸੀਂ ਸਫਲੀਆਂ ਹੋ ਗਈਆਂ।
ਕਛੂਆ ਸੰਖ ਵਜਾਵਾ,
ਜਿਹੜਾ ਚਿੱਤ ਹੈ ਸਤਸੰਗ ਜੀ ਜਸ ਰੂਪੀ ਸੰਖ ਵਜਾਉਣ ਲੱਗ ਜਾਂਦਾ, ਹਰ ਵੇਲੇ ਚਿੰਤਨ ਕਰਦਾ ਫਿਰ ਬ੍ਰਹਮ ਦਾ।
ਬੰਸ ਕਪੂਤ ਧਿਆਨ ਚੱਲਿਆ,
ਕਿਉਂ ਭਾਈ ਬੰਸ ਕਪੂਤ ਜਿਹੜਾ ਜਗਿਆਸੂ ਹੈ ਉਹ ਦੁਆਇਤ ਨੂੰ ਮਿਟਣ ਵਾਸਤੇ ਇੱਥੇ ਚੱਲਦਾ, ਸੰਗਤ ਚ ਆਉਂਦਾ ਹੈ।
ਮੰਡਪ ਛਾਏ,
ਇੱਥੇ ਭਾਈ ਫੁਰ ਵਾਸਤਾ ਵਾਲਾ ਜੋ ਬ੍ਰਹਮ ਹੈ ਉਹ ਛਾਇਆ ਹੋਇਆ ਹੈ, ਵਾਹਿਗੁਰੂ ਵਿਆਪਕ ਹੈ ਸੰਗਤ ਵਿੱਚ, ਸਾਧ ਸੰਗਤ ਸਥਾਨ ਜਗਮਗ ਨੂਰ ਹੈ, ਲੱਖ ਲੱਖ ਸਸੀ ਅਰਪਾਨ ਕਿਰਨਟ ਨੂਰ ਹੈ, ਐਸਾ ਸੰਗਤ ਦਾ ਸਥਾਨ ਹੈ।
ਰੂਪ ਕੰਨਿਆ ਸੁੰਦਰ ਬੇਦੀ,
ਫਿਰ ਗੁਰਸਿੱਖ ਸਾਧ ਸੰਗਤ ਜੀ ਕਿਹਨੂੰ ਵਰਦਾ ਹੈ, ਬਹੁਤ ਹੀ ਸੁੰਦਰ ਸਰੂਪ ਵਾਲੀ ਅਧਿਆਤਮ ਵਿਦਿਆ ਹੈ, ਬ੍ਰਹਮ ਵਿਦਿਆ ਹੈ, ਇਹਦੇ ਚ ਵਿਰਤੀ ਵੱਜ ਜਾਂਦੀ ਹੈ ਉਹਦੇ ਅੰਦਰ ਸਾਧ ਸੰਗਤ ਜੀ, ਇਹ ਬ੍ਰਹਮ ਵਿਦਿਆ ਜਿੰਨੀ ਗੁਰਬਾਣੀ ਹੈ ਬ੍ਰਹਮ ਵਿਦਿਆ ਹੈ, ਬ੍ਰਹਮ ਦੀ ਲਿਖਾਇਕ ਹੈ, ਵਾਹਿਗੁਰੂ ਦੀ ਜਨਾਇਕ ਹੈ, ਔਰ ਬ੍ਰਹਮ ਸੱਚਖੰਡ ਵਿੱਚੋਂ ਹੀ ਆਈ ਹੈ, ਉੱਥੋਂ ਹੀ ਆਪਾਂ ਨੂੰ ਲਿਜਾਣ ਵਾਸਤੇ ਆਈ ਹੈ। ਇਹ ਸਤਸੰਗਤ ਜੀ ਹਿਰਦਾ ਬਿੰਨਿਆ ਜਾਂਦਾ ਉਹਨਾਂ ਗੁਰਸਿੱਖਾਂ ਦਾ, ਅੰਦਰ ਗੁਰਬਾਣੀ ਵਸ ਜਾਂਦੀ ਹੈ ਸੋਹਣੇ ਰੂਪ ਵਾਲੀ, ਜਦੋਂ ਗੁਰਬਾਣੀ ਵਸ ਗਈ ਜਿਹਦੇ ਵਿੱਚ ਵਸ ਜੂ ਉਹਦਾ ਸਰੂਪ ਵੀ ਸੋਹਣਾ ਬਣਾ ਦਿੰਦੀ ਹੈ।
ਸਸੈ ਸਿੰਘ ਗੁਣ ਗਾਏ,
ਸਸੈ ਸਿੰਘ ਗੁਣ ਗਾਏ, ਸਹੇ ਵਾਂਗੂ ਜਿਹੜਾ ਗਰੀਬ ਜਿਹਾ ਬੜਾ ਦੁਖੀ ਹੋਇਆ ਫਿਰਦਾ ਸੀ ਨਾ, ਜਿਵੇਂ ਸਹ ਹਰ ਵੇਲੇ ਡਰਦਾ ਰਹਿੰਦਾ ਮੈਨੂੰ ਕੋਈ ਮਾਰ ਨਾ ਦੇਵੇ, ਐ ਵਿਚਾਰਾ ਡਰਦਾ ਫਿਰਦਾ ਸੀ ਮੌਤ ਤੋਂ, ਹੁਣ ਵੀ ਮੌਤ ਆਈ, ਹੁਣ ਵੀ ਰੋਗ ਆਇਆ, ਸਹੇ ਦੀ ਨਿਆਈ ਦੁਖੀ ਸੀ, ਉਸ ਵੇਲੇ ਸਿੰਘ ਗੁਣ ਗਾਏ, ਜਦੋਂ ਨਹੀਂ ਸੀ ਗੁਰੂ ਕਿਰਪਾ ਹੋਈ ਉਦੋਂ ਤਾਂ ਸ਼ੇਰ ਪਾ ਕੇ ਆਕੜ ਕੇ ਆਪਦੇ ਗੁਣ ਗਾਉਂਦਾ ਫਿਰਦਾ ਸੀ ਤੋਂ ਤੋਂ, ਜਦੋਂ ਕਿਰਪਾ ਹੋ ਗਈ ਸੰਗਤ ਚ ਦੁਆਇਤ ਚੱਕੀ ਗਈ, ਸਤ ਸੰਗਤ ਜੀ ਗਿੱਦੜਾਂ ਤੋਂ ਸ਼ੇਰ ਬਣਾ ਦਿੱਤਾ, ਫਿਰ ਗੁਣ ਗਾਏ, ਫਿਰ ਇਨ੍ਹਾਂ ਦੇ ਗੁਰਸਿੱਖ ਦੇ ਮਨ ਨੇ ਵਾਹਿਗੁਰੂ ਦੇ ਗੁਣ ਹੀ ਗਾਏ ਹਨ।
ਕਬੀਰ ਸੁਣੋ ਰਹੇ ਸੰਤੋ,
ਕਬੀਰ ਸਾਹਿਬ ਜੀ ਜਿੰਨੇ ਸਰੋਤੇ ਬੈਠੇ ਸੀ ਸਾਰਿਆਂ ਨੂੰ ਕਹਿੰਦੇ ਹੈ ਹੇ ਸ਼ਾਂਤ ਚਿਤ ਵਾਲੇ ਸੰਤੋ ਸੁਣ ਲੋ,
ਕੀਤੀ ਪਰਬਤ ਖਾਇਆ,
ਕੀਤੀ ਪਰਬਤ ਖਾਇਆ, ਜਿਹੜੀ ਉਹ ਬਿਰਤੀ ਪਹਿਲਾਂ ਆਪਾਂ ਕਥਾ ਦੇ ਆਰੰਭ ਵਿੱਚ ਕਹਿੰਦੇ ਸੀ ਨਾ, ਹਰ ਹੈ ਖਾਂਡ ਰੇਤ ਮੈਂ ਬਿਖਰੀ ਹਸਤੀ ਚੁਣੀ ਨਾ ਜਾਏ, ਉਹ ਜਿਹੜੀ ਰੇਤੇ ਦੇ ਵਿੱਚੋਂ ਖੰਡ ਚੁਣੀ ਨਹੀਂ ਜਾਂਦੀ, ਇਹ ਜਿਹੜੀ ਬਿਰਤੀ ਸੀ ਸਤਸੰਗ ਜੀ ਅੱਗੇ ਪਦਾਰਥਾਂ ਨੂੰ ਖਾਂਦੀ ਸੀ, ਇਸ ਨੇ ਸਤਸੰਗ ਜੀ ਕੀ ਕੀਤਾ, ਅਗਿਆਨ ਨੂੰ ਖਾ ਗਈ। ਅਗਿਆਨ ਦਾ ਕਾਰਜ ਸੰਸਾਰ ਹੈ, ਇਹਦਾ ਅਭਾਵ ਕਰ ਦਿੱਤਾ। ਸਾਰੇ ਸਤਸੰਗ ਬ੍ਰਹਮਾਕਾਰ ਬਿਰਤੀ ਹੋ ਗਈ, ਉਸ ਨੇ ਜਿੰਨਾ ਅਗਿਆਨ ਸੀ ਉਹਨੂੰ ਭਖਣ ਕਰ ਲਿਆ।
ਕਛੂਆ ਕਹੇ ਅੰਗਾਰ ਪੇ ਲੋਰੋ,
ਕਛੂਆ ਕਹੇ ਅੰਗਾਰ ਪੇ ਲੋਰੋ, ਉਸ ਵੇਲੇ ਚਿਤਰੂਪੀ ਕੱਛੂ ਕਹਿੰਦਾ ਬਈ ਮੈਨੂੰ ਬ੍ਰਹਮ ਗਿਆਨੀ ਅਗਨੀ ਦੀ ਲੋੜ ਹੈ, ਕਿਉਂ ਘੋਰ ਦੁਖਿਅੰਗ ਅਨਕ ਹੱਤਿਅੰਗ ਜਨਮ ਦਰਦੰਗ ਮਹਾਬਖਿਆਦੰਗ ਮਟੰਤ ਸਮਰੰਤ ਹਰਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰਗ ਕਰੋਤ। ਜਿਵੇਂ ਪਾਵਕ ਅਗਨੀ ਹੈ ਲੱਕੜੀ ਦੇ ਢੇਰ ਨੂੰ ਭਸਮ ਕਰ ਦਿੰਦੀ ਹੈ, ਐ ਭਾਈ ਜਿਹੜੀ ਗਿਆਨ ਦੀ ਅਗਨੀ ਹੈ ਨਾ ਉਹ ਘੋਰ ਦੁਖਿਆਂ ਘਰੋਂ ਭਿਆਨਕ ਦੁੱਖ ਆ ਜਾਣ, ਅਨੇਕਾਂ ਹੱਤਿਆ ਪਾਪ ਕਰ ਬੈਠੀਏ, ਰੋਗ ਆਦਿਕ ਹੋਣ, ਜਨਮ ਜਨਮ ਦੇ ਦਰਿੱਦਰ ਹੋਣ, ਸਾਰਿਆਂ ਨੂੰ ਐ ਭਸਮ ਕਰ ਦਿੰਦੀ ਹੈ, ਆਦਮੀ ਸੁਰਖਰੂ ਹੋ ਜਾਂਦਾ ਹੈ। ਔਰ ਗਿਆਨ ਦੀ ਅਗਨੀ ਪ੍ਰਗਟ ਕਿਵੇਂ ਹੁੰਦੀ ਹੈ, ਜੇ ਕਿਸੇ ਨੂੰ ਕਹੀਏ ਭਾਈ ਅਗਨੀ ਪ੍ਰਗਟ ਕਰ, ਪਹਿਲਾਂ ਤਾਂ ਅਰਨੀ ਨਾਲ ਜਗਾਉਂਦੇ ਹੁੰਦੇ ਸੀ, ਲੱਕੜ ਦੀ ਬਣਾਈ ਹੁੰਦੀ ਉਹ ਫੇਰਨੀ, ਬਾਂਸ ਦੀ ਲੱਕੜ ਹੁੰਦੀ ਸੀ, ਬਾਂਸ ਨਾਲ ਬਾਂਸ ਕਰਕੇ ਲੱਕੜ ਅੱਗ ਪੈਦਾ ਹੁੰਦੀ ਹੁੰਦੀ, ਫੇਰ ਸਤਸੰਗ ਜੀ ਵੱਟੇ ਦੇ ਵੱਟਾ ਮਾਰ ਕੇ ਵੀ ਅੱਗ ਪ੍ਰਗਟ ਕਰਦੇ ਹੁੰਦੇ। ਅੱਜ ਆਪਾਂ ਸੀਕ ਘਸਾ ਲੈਂਦੇ ਹਾਂ ਹੌਲੀ ਕਦੇ ਨੇ, ਹੁਣ ਸੀਕ ਤੋਂ ਵੀ ਗਾਹਾਂ ਲੰਘ ਗਏ, ਕੋਈ ਹੋਰ ਨੀ, ਟੁੱਚਕਦੇ ਨੇ ਕਰ ਦਿੰਦੇ ਨੇ, ਇੱਕ ਡੰਡਾ ਜਿਹਾ ਫੜ ਕੇ ਉਹ ਅੱਗ ਪੈਦਾ ਹੋ ਜਾਂਦੀ ਹੈ। ਸੋ ਸਤਸੰਗ ਜੀ ਇਸੇ ਤਰ੍ਹਾਂ ਸਿੱਖਿਆ ਰੂਪੀ ਸੀਕ ਹੈ, ਜਦੋਂ ਗੁਰੂ ਸਾਹਿਬ ਦੀ ਸਿੱਖਿਆ ਪ੍ਰਾਪਤ ਹੋ ਗਈ ਉਸ ਵੇਲੇ ਬਾਣੀ ਪੜ੍ਹਦਾ ਪੜ੍ਹਦਿਆਂ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਗਿਆਨ ਪ੍ਰਕਾਸ਼ ਦਾ ਨਾਂ, ਪ੍ਰਕਾਸ਼ ਗਿਆਨ ਦਾ ਨਾਂ ਹੈ। ਜਿੱਥੇ ਪ੍ਰਕਾਸ਼ ਅਗਨੀ ਹੈ ਉੱਥੇ ਹੀ ਪ੍ਰਕਾਸ਼ ਹੈ, ਜਿੱਥੇ ਪ੍ਰਕਾਸ਼ ਹੈ ਉੱਥੇ ਅਗਨੀ ਹੈ। ਔਰ ਅਗਨੀ ਦਾ ਪਰਮ ਧਰਮ ਹੈ ਕਿ ਉਹ ਨੇੜੇ ਤੇੜੇ ਜੋ ਵੀ ਹੁੰਦਾ ਕੋਈ ਸਮਾਨ ਪਿਆ ਸਭ ਨੂੰ ਫੂਕ ਦਿੰਦੀ ਹੈ। ਸੋ ਗਿਆਨ ਦੀ ਅੰਗ ਕਛੂਆ ਕਹੇ ਅੰਗਾਰ ਪੇ ਲੋਰੋ, ਚਿੱਤ ਰੂਪੀ ਕੱਛੂ, ਉਸ ਜਗਿਆਸੂ ਜੀ ਨੇ ਸੰਗਤ ਜਾ ਕੇ ਦੁਆਇਤ ਨਾਸ਼ ਕਰ ਲਈ, ਉਹਦਾ ਚਿੱਤ ਰੂਪੀ ਕੱਛੂ ਸਤਸੰਗ ਜੀ ਅੱਗੇ ਤਾਂ ਸੰਖ ਵਜਾਉਂਦਾ ਸੀ, ਦੁਨੀਆਂ ਦੀ ਮਹਿਮਾ ਕਰਦਾ ਸੀ, ਆਪ ਦੀ ਕਰਦਾ ਸੀ, ਉਹ ਫਿਰ ਸਤਸੰਗ ਗਿਆਨ ਦੀ ਅਗਨੀ ਦੌੜਦਾ ਹੈ। ਗਿਆਨਾਂ ਨੀ ਕਰਮਾਣੀ ਦਗਧਾਣੀ, ਗਿਆਨ ਦੀ ਅਗਨੀ ਸਤਸੰਗ ਜੀ ਜਦੋਂ ਚਿੱਤ ਚਾਹੁੰਦਾ ਹੈ ਉਹਦੇ ਨਾਲ ਜਿੰਨੇ ਤਿਰ ਪਾਪ ਪੁੰਨ ਸਾਨੂੰ ਫਲ ਦੇਣ ਗਾਂ ਜਨਮ ਦੇਣ ਵਾਲੇ ਸਾਰਿਆਂ ਨੂੰ ਭਸਮ ਕਰ ਲੈਂਦਾ। ਕਬੀਰ ਸਾਹਿਬ ਜੀ ਕਹਿੰਦੇ ਕਛੂਆ ਕਹੇ ਅੰਗਾਰ ਪੇ ਲੋਰੋ,
ਲੋਕੀ ਸ਼ਬਦ ਸੁਣਾਇਆ,
ਇਹ ਤੁਹਾਨੂੰ ਲੁਕ ਕੇ ਉਪਦੇਸ਼ ਸੁਣਾਇਆ। ਕਬੀਰ ਸਾਹਿਬ ਜੀ ਕਹਿੰਦੇ ਦੱਸਣ ਵਾਲਾ ਹਰੇਕ ਨੂੰ ਨਹੀਂ, ਅਧਿਕਾਰੀ ਨੂੰ ਦੱਸੀਦਾ ਹੈ, ਸਾਰਿਆਂ ਨੂੰ ਨਹੀਂ ਦੱਸੀਦਾ। ਇਹ ਤੁਸੀਂ ਸਮਝ ਰਿਹਾ ਸਰੋਤੇ ਹੋ, ਸਾਰੇ ਨਿਹਾਲ ਹੋ ਗਏ, ਕਹਿੰਦੇ ਧੰਨ ਕਬੀਰ ਸਾਹਿਬ ਜੀ ਆਪ ਜੀ ਦੀ ਬਾਣੀ ਧੰਨ ਹੈ, ਸੰਸਾਰ ਵੀ ਝੂਠਾ ਜਣਾ ਦਿੱਤਾ ਇੱਕੇ ਸ਼ਬਦ ਵਿੱਚ, ਔਰ ਪਰਮੇਸ਼ਰ ਦੀ ਪ੍ਰਾਪਤੀ ਵੀ ਇਸੇ ਸ਼ਬਦ ਵਿੱਚ ਕਰਾ ਦਿੱਤੀ। ਫਿਰ ਰਬਾਬੀ ਬਲਦ ਪਖਾਵ ਜੋ ਕਊਆ ਤਾਲ ਪਜਾਵੈ, ਪਹਿਰ ਚੋਰ ਨਾ ਗਧਾ ਨਾਚੈ ਭੈਸਾ ਭਗਤ ਕਰਾਵੈ, ਐਸੇ ਸਤਸੰਗੀ ਸ਼ਬਦ ਨੇ ਜਿਹੜੇ। ਇਹਨਾਂ ਵਿਆਕਰਨੀਆਂ ਨੂੰ ਪੁੱਛੋ ਜਿਹੜੇ ਕਹਿੰਦੇ ਇੱਕੋ ਹੀ ਅਰਥ ਹੁੰਦਾ ਜੀ, ਇੱਕੋ ਹੀ ਇੱਕੋ ਅਰਥ, ਸਤਸੰਗੀ ਕੀ ਖੱਟਾਂਗੇ ਇਸ ਗੁਰਬਾਣੀ ਦੇ ਵਿੱਚੋਂ। ਸੋ ਗੁਰੂ ਨਾਨਕ ਕੀ ਬਾਤ ਮੈਂ ਬਾਤ, ਬਾਤ ਮੈਂ ਬਾਤ, ਜਿਉਂ ਕੇਲੇ ਕੇ ਪਾਤ ਮੈਂ ਪਾਤ, ਪਾਤ ਮੈਂ ਪਾਤ, ਕੇਲੇ ਦੇ ਪੱਤਿਆਂ ਚੋਂ ਪੱਤੇ ਨਿਕਲਦੇ ਆਉਂਦੇ ਹਨ, ਇਉਂ ਭਾਈ ਗੁਰੂ ਨਾਨਕ ਦੀ ਅੰਮ੍ਰਿਤ ਰੂਪ ਬਾਤਾਂ ਹਨ। ਜਿੰਨੀ ਜਿੰਨੀ ਤੁਹਾਡੀ ਬੁੱਧੀ ਉੱਜਲ ਹੋਵੇਗੀ ਓਨੀ ਓਨੀ ਸਤਸੰਗ ਅੰਦਰੋਂ ਵਿੱਚੋਂ ਬਹੁਤਾ ਉੱਜਲ ਸਿਧਾਂਤ ਨਿਕਲੇਗਾ ਔਰ ਤੁਹਾਨੂੰ ਆਨੰਦ ਬਹੁਤ ਆਵੇਗਾ। ਇਹ ਕੋਈ ਐ ਨਹੀਂ ਹੈ ਕਿ ਇੱਥੇ ਦੀ ਹੋਈ ਕਿਰਤ ਬਾਣੀ ਹੈ, ਇਹ ਸੱਚਖੰਡ ਵਿੱਚੋਂ ਆਈ ਹੋਈ ਹੈ।
ਆਸਾ ਬਟੂਆ ਇੱਕ ਬਹੱਤਰ ਆਧਾਰੀ,
ਸਤ ਸੰਗਤ ਜੀ ਕੋਈ ਯੋਗੀ ਆਇਆ ਕਬੀਰ ਸਾਹਿਬ ਦੇ ਕੋਲ, ਉਹਦੇ ਮਨ ਵਿੱਚ ਇਹ ਹੈ ਵੀ ਇਹ ਜਲਾਹਾ ਹੈ, ਮੈਂ ਫਸਿਆ ਹੋਇਆ ਤੇ ਕਿਰਤ ਚ, ਜੇ ਸਾਡਾ ਮਤ ਧਾਰ ਲਵੇ ਤਾਂ ਚੰਗਾ, ਇਹਦੇ ਸੇਵਕ ਬਹੁਤ ਬਣਦੇ ਫਿਰਦੇ ਨੇ, ਸਾਰਿਆਂ ਨੂੰ ਹੋਰ ਯੋਗੀ ਬਣਾ ਲੂ, ਸਾਡਾ ਪੰਥ ਵੱਧ ਜੂ। ਜਦੋਂ ਸਤਸੰਗ ਜੀ ਆਇਆ ਇਹ ਨਹੀਂ ਪਤਾ ਮੇਰੇ ਹੀ ਕਰਮ ਖੁੱਲ ਰਹੇ ਨੇ, ਮੈਂ ਮੇਰਾ ਭਲਾ ਹੋ ਜਾਣਾ ਹੈ, ਕਹਿੰਦਾ ਜੀ ਤੁਸੀਂ ਯੋਗ ਦੇ ਚਿੰਨ ਧਰਾ ਲਓ, ਮੁੰਦਰਾ ਪਾ ਲਓ, ਖਿੰਥਾ ਗੋਦੜਾ ਪਾ ਲਓ। ਕਬੀਰ ਸਾਹਿਬ ਜੀ ਕਹਿੰਦੇ ਭਾਈ ਅਸੀਂ ਪਹਿਲਾਂ ਹੀ ਯੋਗੀ ਹਾਂ। ਭਾਈ ਗੁਰਦਾਸ ਨੇ ਲਿਖਿਆ ਗੁਰਸਿੱਖ ਯੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ। ਗੁਰਸਿੱਖ ਵੀ ਭਾਈ ਯੋਗੀ ਨੇ, ਕੰਦਰੀ ਕੰਨੀ ਮੁੰਦਰਾ ਮੰਤਰ ਗੁਰ, ਜਿਹੜਾ ਗੁਰੂ ਕਾ ਮੰਤਰ ਆਪਾਂ ਲਿਆ ਹੋਇਆ ਕੰਨਾਂ ਚ ਮੁੰਦਰਾਂ ਹੀ ਪਾਈਆਂ ਹੋਈਆਂ ਨੇ, ਵਿਚਾਰ ਰੂਪੀ ਛੁਰੀ ਨਾ ਪਾੜ ਕੇ। ਤੇ ਇਸੇ ਤਰ੍ਹਾਂ ਸਾਰੇ ਜਿਹੜੇ ਜੁੜਨ ਵਾਲੇ ਨੂੰ ਯੋਗੀ ਕਹਿੰਦੇ ਹੈ, ਜੋ ਪਰਮੇਸ਼ਰ ਜੁੜੇ ਹੋਏ ਹੈ ਸਾਰੇ ਯੋਗੀ ਹਨ। ਅਸੀਂ ਭਾਈ ਸਦਾ ਹੀ ਯੋਗੀ ਹੈ, ਕਿਹੜੇ ਚਿੰਨ ਦੀ ਘਾਟ ਹੈ ਸਾਡੇ ਕੋਲ, ਸਾਰੇ ਹੀ ਨੇ। ਦੱਸ ਤੂੰ ਕਿਹੜੇ ਚਿੰਨ ਸਾਨੂੰ ਪਹਿਨਾਉਣਾ, ਫਿਰ ਤੈਨੂੰ ਦੱਸੀਏ।
ਬਟੂਆ ਏਕ ਬਹੱਤਰ ਆਧਾਰੀ
ਕਹਿੰਦੇ ਜੀ ਅਸੀਂ ਤਾਂ ਇੱਕ ਰਾਖ ਦਾ ਗੋਲਾ ਵੱਟ ਕੇ ਰੱਖਦੇ ਹਾਂ, ਉਹਦੀ ਪੂਜਾ ਵੀ ਕਰਦੇ ਹਾਂ। ਆ ਝੋਲੀਆਂ ਮੋਢੇ ਤੇ ਰੱਖਦੇ ਹਾਂ ਜੀ ਮੰਗਣ ਵਾਸਤੇ, ਲੱਖੋ ਕਰਕੇ ਜਪਦੇ ਹਾਂ। ਤੇ ਉਹਦੀਆਂ ਖਾਨੇ ਕਈ ਬਣਾਏ ਹੁੰਦੇ ਨੇ, ਕਿਉਂ ਘਰਾਂ ਵਾਲੇ ਕੋਈ ਹਨੂੰਮਾਨ ਦਾ ਪਾਤਸ਼ਾਹ, ਕੋਈ ਗਣੇਸ਼ ਦਾ, ਕੋਈ ਵਿਸ਼ਨੂੰ ਦਾ, ਕੋਈ ਸ਼ਿਵਜੀ ਦਾ, ਜਿਹਦਾ ਜੀ ਕੋਈ ਕਹਿੰਦਾ ਮੈਂ ਤਾਂ ਫਲਾਣੇ ਨੂੰ ਮੰਨਦਾ, ਉਹਦੀ ਦਾ ਖਾਨਾ ਕਰ ਦਈਦੇ, ਲੈ ਇਹਦੇ ਚ ਪਾ ਦੇ ਆਟਾ। ਐਂ ਅਸੀਂ ਸਾਰਿਆਂ ਨੂੰ ਅਗਰਾਹ ਲੈਂਦੇ ਹਾਂ। ਤੇ ਤੁਸੀਂ ਕਿਹੜਾ ਮਾਰਾ ਕਰਿਆ ਯੋਗ ਧਾਰਿਆ? ਕਬੀਰ ਸਾਹਿਬ ਜੀ ਕਹਿੰਦੇ ਬਟੂਆ ਇੱਕ ਬਹੱਤਰ ਆਧਾਰੀ, ਇੱਕ ਸਤਨਾਮ ਹੀ ਭਾਈ ਅਸੀਂ ਦਾ ਗੋਲਾ ਵੱਟਿਆ ਹੋਇਆ ਹੈ। ਸੱਚੇ ਨਾਮ ਦੇ ਗੋਲੇ ਵਰਗਾ ਆਨੰਦ ਹੋਰ ਕਿਤੇ ਨਹੀਂ ਹੈ। ਨਾਲ ਹੀ ਤੂੰ ਸੁਆਹ ਦਾ ਵੱਟੀ ਫਿਰਦਾ, ਅਸੀਂ ਆਪਣੇ ਸਰੀਰ ਨੂੰ ਰਾਖ ਰੂਪ ਸਮਝਿਆ ਹੋਇਆ ਹੈ। ਇਹਦੇ ਚ 72 ਕਰੋੜ 72 ਲੱਖ 72,000 200 ਨਾੜੀਆਂ ਨੇ, ਉਹ ਅਸੀਂ ਕੋਠੜੀਆਂ ਸਮਝੀਆਂ। ਤੂੰ ਤਾਂ 72 ਝੋਲੀਆਂ ਦੇ ਮੂੰਹ ਬਣਾਏ ਨੇ, ਅਸੀਂ ਤਾਂ ਇੰਨੇ ਲਈ ਬੈਠੇ ਹਾਂ, ਤੇਰੇ ਨਾਲੋਂ ਵੱਡੇ ਯੋਗੀ ਹਾਂ। ਬਟੂਆ ਇੱਕ ਬਹੱਤਰ ਆਧਾਰੀ
ਏਕੋ ਜਿਸੇ ਦੁਆਰਾ,
ਨਾਲੇ ਵੱਡਾ ਦਰਵਾਜਾ ਜਿਹੜਾ ਹੈ ਨਾ ਹੱਥ ਪਾਉਣ ਵਾਲਾ, ਆ ਦੇਹ ਦਾ ਇੱਕ ਮੂੰਹ ਹੈ।
ਨਵੇਂ ਖੰਡ ਕੀ ਪ੍ਰਥਮੀ ਮਗੈ,
ਸੋ ਯੋਗੀ ਜਗ ਸਾਰਾ ਤੁਹਾਡੇ ਮਤ ਵਿੱਚ ਉਹ ਯੋਗੀ ਵੱਡਾ ਹੈ ਜਿਹੜਾ ਸਾਰੀ ਧਰਤੀ ਤੇ ਭਿੱਖਿਆ ਮੰਗ ਕੇ ਆਵੇ। ਕਹਿੰਦੇ ਭਾਈ ਨਵਾਂ ਖੰਡ ਕੀ ਪ੍ਰਥਮੀ ਮੰਗ ਹੈ, ਨਵਾਂ ਖੰਡਾਂ ਵਾਲੀ ਧਰਤੀ ਤੇ ਮੰਗ ਕੇ ਆਵੇ। ਡੰਡਕ ਮੰਡਲ ਮੋਢੇ ਭਾਰ, ਯੋਗ ਨਹੀਂ ਕਰਮਾਂ ਦੀ ਮਾਰ, ਅਸੀਂ ਇਹ ਜੇ ਯੋਗੀ ਨਹੀਂ ਹਾਂ। ਨਵਾਂ ਖੰਡ ਕੀ ਪ੍ਰਥਵੀ ਮੰਗ ਹੈ, ਕੀ ਕਰੇ ਜਿਹੜਾ ਭਾਈ ਇਹ ਪ੍ਰਥਵੀ ਦੇ ਉੱਤੇ ਵਾਹਿਗੁਰੂ ਅੱਗੇ ਅਰਦਾਸ ਕਰੇ, ਹੇ ਮਹਾਰਾਜ 9 ਹਿੱਸਿਆਂ ਵਾਲੀ ਭਗਤੀ ਦੇ ਦੇ, ਸਰਵਣ ਸਿਮਰਨ ਕੀਰਤਨ ਪਾਦ ਸੇਵਰ ਚਾਨ ਦਾਸਾ ਸਕਪਨ ਬੰਦਨਾ ਸਰਵ ਨਵੇਂਦਨ ਜਾਨ, 9 ਤਰ੍ਹਾਂ ਦੀ ਭਗਤੀ ਮਹਾਰਾਜ ਸਾਡੀ ਝੋਲੀ ਚ ਪਾ ਦਿਓ, ਕਿਰਪਾ ਕਰੋ। ਸੁਣਨ ਦੀ ਭਗਤੀ ਹੈ, ਚਿੰਤਨ ਕਰਨ ਦੀ ਹੈ, ਇਹ ਜਿੰਨੀਆਂ ਭਗਤੀਆਂ ਨੇ ਮਹਾਰਾਜ ਸਾਨੂੰ ਦੇ ਦਿਓ, ਅਸੀਂ ਉਹ 9 ਤਰ੍ਹਾਂ ਦੀ ਭਗਤੀ ਮੰਗਦੇ ਹਾਂ ਧਰਤੀ ਦੇ ਉੱਤੇ ਆ ਕੇ। ਨਵਾਂ ਅਖੰਡ ਕੀ ਪ੍ਰਥਵੀ ਮੰਗ ਹੈ, ਅਸੀਂ ਹੋਰ ਕੁਛ ਨਹੀਂ ਮੰਗਦੇ, ਜੋ ਨਵੀਨ ਹੈ, ਅਖੰਡ ਸਰੂਪ ਹੈ, ਪ੍ਰਥਵੀ ਭੂਮਾ ਨੂੰ ਬ੍ਰਹਮ ਹੈ, ਉਹ ਪਰਮੇਸ਼ਰ ਦੀ ਪ੍ਰਾਪਤੀ ਰੂਪੀ ਭਿੱਖਿਆ ਮੰਗਦੇ ਹਾਂ। ਅਸੀਂ ਨਵਾਂ ਨੂੰ ਖੰਡਨ ਰੂਪ ਕਰਕੇ ਭਿੱਖਿਆ ਮੰਗਦੇ ਹਾਂ ਕਿ 5 ਕਾਮ ਕ੍ਰੋਧ, ਰਾਗ ਤੇ ਦੁਆਇਗ ਤੇ ਖੁਸ਼ੀ ਤੇ ਗਮੀ, ਇਹ ਨਵਾਂ ਨੂੰ ਕੱਟ ਦਿਓ ਮਹਾਰਾਜ, ਅਸੀਂ ਦੁਖੀ ਕੀਤੇ ਪਏ ਹਾਂ। ਅਸੀਂ ਇਹ ਭਿੱਖਿਆ ਮੰਗਦੇ ਹਾਂ ਪਰਮੇਸ਼ਰ ਤੋਂ।
ਉਹ ਜੋਗੀ ਜਗ ਸਾਰਾ,
ਉਹ ਜੋਗੀ ਜਿਹੜਾ ਇਹ ਜੀ ਭਿੱਖਿਆ ਮੰਗੇ ਭਾਈ, ਉਹ ਸ੍ਰੇਸ਼ਟ ਜੋਗੀ ਹੈ।
ਐਸਾ ਜੋਗੀ ਨੌ ਨਿਧ ਪਾਵਾ,
ਇਹੋ ਜਿਹਾ ਜਿਹੜਾ ਜੋਗੀ ਹੈ ਭਾਈ ਗੁਰਮਤ ਦੇ ਅਨੁਕੂਲ, ਉਹ ਨਵਦਾ ਭਗਤੀ ਨੂੰ ਪਾ ਲੈਂਦਾ, 9 ਨਿਧੀਆਂ ਨੂੰ ਪਾ ਲੈਂਦਾ, ਅਣਵਾ ਮਹਿਮਾ ਆਦਿਕਾਂ ਨੂੰ, ਨਾਲ ਹੀ 9 ਗੋਲਕਾਂ ਦਾ ਨਿਧੀ ਆਸਰਾ ਨੂੰ ਬ੍ਰਹਮ ਨੂੰ ਪਾ ਲੈਂਦਾ।
ਤਲਕਾ ਬ੍ਰਹਮ ਲੇ ਗਗਨ ਚਰਾਵਾ,
ਹੋਰ ਉਹ ਕੀ ਤਰੱਕੀ ਕਰਦਾ? ਤਲਕਾ ਇੱਕ ਥੱਲੇ ਵਾਲਾ ਬ੍ਰਹਮ ਹੈ, ਪੁਤਲਾ ਬ੍ਰਹਮ ਹੈ। ਆ ਜਿਹੜੇ ਜੀਵ ਨੇ ਸਾਰੇ ਹੰਗਤਾ ਦੇ ਸਹਿਤ, ਇਹ ਜਿਹੜਾ ਆਤਮਾ ਬ੍ਰਹਮ ਰੂਪੀ ਹੈ, ਪਰ ਜੀਵ ਜੀਵ ਅਖਬਾਰ ਹੈ, ਇਹ ਥੱਲੇ ਵਾਲਾ ਰੱਬ ਹੈ। ਉਹ ਥੱਲੇ ਵਾਲੇ ਰੱਬ ਨੂੰ ਨਾ ਆਪਣੇ ਆਤਮਾ ਨੂੰ ਚਿੰਤਨ ਕਰਦਾ ਹੋਇਆ 10ਵੇਂ ਦੁਆਰ ਦੁਆਰਾ ਚਿਦਾਕਾਸ਼ ਬ੍ਰਹਮ ਵਿਚ ਮੇਲ ਲੈਂਦਾ ਹੈ, ਚੜਾ ਲੈਂਦਾ, ਇੱਕ ਕਰ ਲੈਂਦਾ ਪਰਮੇਸ਼ਰ ਚ ਆਪਣੀ ਜੋਤ
ਨੂੰ।
ਕਹਿੰਦੇ ਜੀ ਗੋਦੜਾ ਕਿਹੜਾ ਕਿਵੇਂ ਬਣਾਉਂਦੇ ਹੋ? ਕਹਿੰਦੇ ਸ਼ਬਦ ਧਾਗਾ ਮੱਥ ਘਾਲ ਲੈ, ਗੁਰੂ ਤੋਂ ਅਸੀਂ ਜਿਹੜਾ ਸ਼ਬਦ ਲਿਆ ਨਾ, ਇਹ ਅਸੀਂ ਧਾਗਾ ਲੈ ਲਿਆ। ਸਰਗਣ ਸਰੂਪ ਦਾ ਆਪਦੇ ਗੁਰੂ ਦਾ ਧਿਆਨ ਧਾਰਦੇ ਹਾਂ, ਇਹ ਸਾਡੇ ਕੋਲ ਸੂਈ ਹੈ। ਮੱਥ ਘਰ ਲੈ, ਜਿਹੜਾ ਸ਼ਬਦ ਦਾ ਵਿਚਾਰ ਕਰਦੇ ਹਾਂ ਸੰਗਤ ਚ, ਇਹ ਅਸੀਂ ਸੂਈ ਚ ਧਾਗਾ ਪਾ ਰਹੇ ਹਾਂ। ਸੂਈ ਚ ਧਾਗਾ ਪਾ ਕੇ ਕੀ ਕਰਦੇ ਹਾਂ ਅਸੀਂ? ਖਿੰਥਾ ਗਿਆਨ, ਗਿਆਨ ਦੀ ਗੋਦੜੀ ਬਣਾਈ ਹੋਈ ਹੈ, ਉਹ ਪਾਈ ਹੋਈ ਹੈ ਸਾਡੇ
ਪੰਜ ਤੱਤ ਕੀ ਕਰ ਮਿਰਗਾਣੀ,
ਫਿਰ ਮਿਰਗਸ਼ਾਲਾ ਤੁਸੀਂ ਥੱਲੇ ਵਿਛਾਉਂਦੇ ਹੋ ਮਿਰਗ ਦੀ ਖੱਲ, ਅਸੀਂ ਪੰਜਾਂ ਤੱਤਾਂ ਦੀ ਜਿਹੜੀ ਅੰਸ ਹੈ ਨਾ ਸਾਰ ਰੂਪ ਆਕਾਸ਼ ਦੇ ਵਿੱਚੋਂ ਨਿਰਖੋਭਤਾ ਲੈਣੀ, ਧਰਤੀ ਚੋਂ ਖਿਮਾ ਲੈਣੀ, ਪੌਣ ਵਿੱਚੋਂ ਸਮਤਾ ਬਿਰਤੀ ਧਾਰਨ ਕਰਨੀ, ਸਾਰੇ ਇੱਕੋ ਜਿਹੇ ਸਭ ਨੂੰ ਤੱਕਣਾ, ਅਗਰੀ ਚੋਂ ਪ੍ਰਕਾਸ਼ ਲੈਣਾ, ਪਾਣੀ ਚੋਂ ਸ਼ੀਤਲਤਾ ਧਾਰਨ ਕਰਨੀ, ਇਹ ਪੰਜਾਂ ਤੱਤਾਂ ਦੇ ਗੁਣਾਂ ਨੂੰ ਧਾਰਨ ਰੂਪ ਅਸੀਂ ਮਿਰਗਾਨੀ ਥੱਲੇ ਵਿਛਾਈ ਹੋਈ ਹੈ।
ਗੁਰ ਕਾ ਮਾਰਗ ਚੱਲੇ,
ਅਸੀਂ ਚੱਲਦੇ ਹਾਂ, ਤੁਸੀਂ ਚੱਲਦੇ ਹੋ ਗੋਰਖਨਾਥ ਦੇ ਰਸਤੇ, ਜੋ ਤੁਹਾਨੂੰ ਦੱਸਿਆ ਯੋਗ ਦੇ, ਜੋ ਸਾਨੂੰ ਗੁਰੂ ਨਾਨਕ ਦੇਵ ਜੀ ਨੇ ਰਸਤਾ ਦੱਸਿਆ ਉਹ ਰਸਤੇ ਚੱਲਦੇ ਹਾਂ।
ਦਇਆ ਫੌਰੀ ਕਾਇਆ ਕਰ ਤੁਈ,
ਉਹ ਸਵਾਹ ਇਕੱਠੀ ਕਰਨ ਵਾਸਤੇ ਯੋਗੀਆਂ ਕੋਲੇ ਫੌੜੀ ਰੱਖੀ ਹੁੰਦੀ ਹੈ, ਜਿਹੜੀ ਅਸੀਂ ਦਇਆ ਕਰਦੇ ਹਾਂ ਗਰੀਬਾਂ ਤੇ, ਉਹ ਸਾਡੇ ਹੱਥ ਚ ਫੌੜੀ ਹੈ। ਕਾਇਆ ਕਰ ਧੂਈ, ਧੂਣਾ ਜਗਾਈਦਾ, ਅਸੀਂ ਦੇਹ ਦੀ ਧੂਣੀ ਲਾ ਦਿੱਤੀ ਹੋਈ ਹੈ, ਦੇਹ ਨੂੰ ਅਸੀਂ ਇਹਦੇ ਅੰਦਰ ਦੇਹ ਦਿਹਾਸ ਸੀ ਜਿਹੜਾ ਉਹ ਫੂਕ ਦਿੱਤਾ ਕਾਹਦੇ ਨਾਲ,
ਦ੍ਰਿਸ਼ਟੀ ਕੀ ਅਗਨ ਜਲਾਵਾ,
ਬ੍ਰਹਮ ਦ੍ਰਿਸ਼ਟੀ ਦੀ ਅਗਨੀ ਨਾਲ, ਗਿਆਨ ਦ੍ਰਿਸ਼ਟੀ ਦੇ ਨਾਲ ਅਸੀਂ ਦੇਹ ਦੀ ਹੋਮੈ ਫੂਕ ਦਿੱਤੀ ਹੈ, ਦੇਹ ਦਿਹਾਸ ਫੂਕ ਦਿੱਤਾ, ਇਹ ਧੂਣੀ ਲਾਈ ਹੋਈ ਹੈ ਸਾਡੀ,
ਭਾਉ ਲੈ ਰਹੇ ਦੇ ਅੰਤਰ,
ਉਹ ਧੂਣੀ ਦਾ ਪ੍ਰਕਾਸ਼ ਹੈ ਜਿਹੜਾ ਅੰਦਰ ਅਸੀਂ ਵਾਹਿਗੁਰੂ ਦਾ ਲੈ ਰਹੇ ਹਾਂ।
ਜੁਗਤਾੜੀ ਲਾਵਾ,
ਕਿਉਂ ਭਾਈ ਜਿਹੜਾ ਚੌਹਾਂ ਯੋਗਾਂ ਦੇ ਵਿੱਚ ਜੁੜਿਆ ਹੋਇਆ ਪਰਮੇਸ਼ਰ ਹੈ, ਉਹਦੇ ਚ ਅਸੀਂ ਤਾੜੀ ਸਮਾਧੀ ਲਾਈ ਬੈਠੇ ਹਾਂ। ਜੋਗੀ ਤੇਰੀ ਕਦੇ ਸਮਾਧੀ ਲੱਗੀ ਹੈ ਤਾਂ ਤਾਂ ਦੇ ਕੇ ਜੋਗੀ, ਤਾਂ ਕਹਿੰਦੇ ਤੂੰ ਜੋਗ ਦੇ ਚੰਨ ਲਈ ਬੈਠਾ, ਇਰਦ ਗਿਰਦ ਨੰਗਾ ਨਾਗਾ ਆ ਗਿਆ, ਤੇ ਇਹੋ ਜਿਹਾ ਜੋਗੀ ਬਣ ਜਾ।
ਸਭ ਜੁਗਤ ਰਾਮ ਨਾਮ ਹੈ,
ਸਾਰੇ ਜੋਗ ਦਾ ਸਿਧਾਂਤ ਇਹ ਹੈ, ਸਮਾਪਤੀ ਦੇ ਕਹਿੰਦੇ ਨੇ,
ਜਿਸ ਦਾ ਪਿੰਡ ਪੁਰਾਣਾ,
ਸਭ ਜੋਗਤ ਰਾਮ ਨਾਮ ਹੈ, ਸਾਰੇ ਜੋਗ ਦੇ ਸਾਧਨ ਕਰਿਆਂ ਦਾ ਸਿਧਾਂਤ ਕੀ ਹੈ, ਰਾਮ ਨਾਮ, ਪਰਮੇਸ਼ਰ ਦੇ ਨਾਮ ਚ ਜੁੜਨਾ। ਯੋਗ ਆ ਚਿਤ ਬਿਰਧੀ ਨਿਰੋਧ ਆ, ਚਿਤ ਦੀਆਂ ਬਿਰਤੀਆਂ ਨੂੰ ਰੋਕ ਕੇ ਨਾਮ ਵਿਚ ਜੋੜਨਾ, ਇਹਨੂੰ ਯੋਗ ਕਹਿੰਦੇ ਹਨ। ਆਪ ਜੀ ਕਹਿੰਦੇ ਆ ਪੜੋ ਪੰਕਤੀ, ਇਹ
ਸਭ ਜੁਗਤ ਰਾਮ ਨਾਮ ਹੈ ਜਿਸ ਦਾ ਪਿੰਡ ਪੁਰਾਣਾ,
ਜਿਸ ਵਾਹਿਗੁਰੂ ਨੇ ਸਾਨੂੰ ਪਿੰਡਾ ਦੇਹ ਦੇ ਦਿੱਤੀ, ਫਿਰ ਪ੍ਰਾਣ ਵੀ ਉਹਦੇ ਹੀ ਪਾ ਕੇ ਰੱਖੇ ਹੋਏ ਨੇ, ਤਦੇ ਤੁਰੇ ਫਿਰਦੇ ਹਾਂ, ਜਿਹਦੇ ਸਵਾਸ ਦੇ ਨਾਲੇ ਸਰੀਰ ਹੈ ਦਿੱਤੇ ਹੋਏ, ਇਹ ਉਹਦਾ ਨਾਮ ਹੈ ਜਿਹੜਾ ਉਹ ਜਪਣਾ, ਜਿਹੜਾ ਇਹੀ ਸਾਰਾ ਸਾਰ ਅੰਸ ਹੈ ਯੋਗ ਦੀ।
ਓ ਕਬੀਰ ਜੇ ਕਿਰਪਾ ਧਾਰਾ,
ਕਬੀਰ ਸਾਹਿਬ ਜੀ ਕਹਿੰਦੇ ਬਈ ਇਹ ਜੋਗੀ ਜੇ ਪਰਮੇਸ਼ਰ ਕਿਰਪਾ ਕਰ ਦੇਵੇ
ਲੈ ਸੱਚਾ ਨਿਸ਼ਾਨਾ,
ਤਾਂ ਸੱਚਾ ਪਰਵਾਨਾ ਟੋਂਬੂ ਇਹ ਚਿੱਠਾ ਉਪਦੇਸ਼ ਦਾ ਤਾਂ ਪ੍ਰਾਪਤ ਹੁੰਦਾ ਹੈ। ਸਤ ਸੰਗਤ ਜੀ, ਇਹੋ ਜਿਹੇ ਉਪਦੇਸ਼ ਦੇ ਜਿਹੜੇ ਪਰਵਾਨੇ ਸੀ ਉਹ ਭਗਤ ਜੀ ਬਖਸ਼ਦੇ ਨੇ, ਔਰ ਜੋਗੀ ਆ ਲੋਕ ਵੀ ਆ ਕੇ ਨਿਹਾਲ ਹੁੰਦੇ ਹਨ। ਉਹ ਉਪਦੇਸ਼ ਦੇ ਪ੍ਰਵਾਨੇ ਸਤ ਸੰਗਤ ਜੀ ਇੱਕ ਇੱਕ ਸ਼ਬਦ ਦੁਆਰਾ ਸੱਚੇ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਗੁਰਬਾਣੀ ਚ ਬਖਸ਼ਾਂ ਕੀਤੀਆਂ ਹੋਈਆਂ, ਇਨ੍ਹਾਂ ਪ੍ਰਵਾਨਿਆਂ ਚਿੱਠਿਆਂ ਦੁਆਰਾ ਹੀ ਸਤ ਸੰਗਤ ਜੀ ਕੀਰਤਨ ਸੁਣ ਕੇ, ਕਥਾ ਸੁਣ ਕੇ, ਬਾਣੀ ਪੜ੍ਹ ਕੇ ਆਪਾਂ ਭਾਈ ਪਾਰ ਉਤਾਰਾ ਕਰ ਲੈਣਾ ਹੈ ਆਪਣਾ, ਲੇਕਿਨ ਓਟ ਗੁਰੂ ਸਾਹਿਬ ਦੀ ਰੱਖੀਏ, ਫਿਰ ਆਪਾਂ ਲੋਕ ਸੁਖੀ ਪਰਲੋਕ ਸੇਰਲੇ ਹੋਵਾਂਗੇ। ਭੁੱਲਾ ਚੁੱਕਾ ਮਾਫ ਕਰਨੀਆਂ, ਰਾਗੀ ਸਿੰਘ ਜੀ ਆ ਗਏ ਹਨ, ਆਪ ਅੰਮ੍ਰਿਤ ਦੀ ਬਾਣੀ ਦਾ ਕੀਰਤਨ ਸਾਰੇ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।